ਵੱਲ ਜਿਨ੍ਹਾਂ ਨੂੰ ਆਇਆ ਸ਼ਹੀਦੀਆਂ ਦਾ ਉਹ ਹੈ ਕੌਮ ਪੂੰਜੀਦਾਰ ਜ਼ਿੰਦਗੀ ਦੀ ਜਿਹਦੇ ਕੋਲ ਸਰਮਾਇਆ ਸ਼ਹੀਦੀਆਂ
ਅੱਜ ਦਾ ਪ੍ਰੋਗਰਾਮ ਐਮ ਪੀ ਆਈ ਲੁਧਿਆਣਾ ਦੀ ਤਰਫੋਂ ਪੇਸ਼ ਕੀਤਾ ਜਾ ਰਿਹਾ ਹੈ ਤੇ ਰਿਕਾਰਡ ਕੀਤਾ ਜਾ ਰਿਹਾ ਹੈ ਇੰਦਰਲੋਕ ਸਟੂਡੀਓ ਲੁਧਿਆਣਾ ਵਿਚ। ਆਓ ਸਭ ਤੋਂ ਪਹਿਲਾਂ ਜੋ ਸਿੱਖੀ ਦਾ ਸੱਚਾ ਤੇ ਸੁੱਚਾ ਅਸੂਲ ਹੈ ਸਾਰੀ ਸੰਗਤ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਕਮ ਹੋਇਆ ਹੈ ਕਿ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸ਼੍ਰੋਮਣੀ ਸ਼ਹੀਦ ਉਹਨਾਂ ਦੀ ਸ਼ਹੀਦੀ ਦਾ ਸਾਕਾ ਮੈਂ ਤੁਹਾਡੇ ਪੇਸ਼ ਕਰ ਸਕਾਂ। ਬਹੁਤ ਸ਼ਹੀਦ ਹੋਏ ਨੇ ਸੰਸਾਰ ਵਿਚ ਲੇਕਿਨ ਗੁਰੂ ਅਰਜਨ ਦੇਵ ਮਹਾਰਾਜ ਦੀ ਲਸਾਨੀ ਸ਼ਹੀਦੀ ਹੈ। ਗੁਰੂ ਅਰਜਨ ਦੇਵ ਮਹਾਰਾਜ ਨੇ ਬਹੁਤ ਕੁਛ ਕੌਮ ਨੂੰ ਭੇਟ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਦੀ ਰਚਨਾ ਇਕ ਅਨੋਖੀ ਦੇਣ ਹੈ ਗੁਰੂ ਮਹਾਰਾਜ ਜੀ ਦੀ। ਇਸ ਤੋਂ ਪਹਿਲਾਂ ਬੜੀਆਂ ਕੌਮਾਂ ਦੇ ਗ੍ਰੰਥ ਬਣੇ ਨੇ ਪਰ ਸਾਨੂੰ ਇਹ ਖੁਸ਼ੀ ਤੇ ਮਾਣ ਹੈ ਕਿ ਬਾਕੀ ਕੌਮਾਂ ਦੇ ਗ੍ਰੰਥ ਉਹਨਾਂ ਦੇ ਰਹਿਬਰਾਂ ਦੇ ਸੰਸਾਰ ਛੱਡਣ ਤੋਂ ਬਾਅਦ ਵਿਚ ਲਿਖੇ ਗਏ ਨੇ ਤੇ ਸਾਡਾ ਆਦਿ ਗੁਰੂ ਗ੍ਰੰਥ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਨੇ ਆਪ ਆਪਣੇ ਮੁਖਾਤਬਿੰਦ ਚੋਂ ਲਿਖਾਇਆ ਹੈ ਤੇ ਭਾਈ ਗੁਰਦਾਸ ਜੀ ਇਸ ਨੂੰ ਲਿਖਦੇ ਗਏ ਨੇ। ਸਭ ਤੋਂ ਵੱਡੀ ਖੂਬੀ ਇਹ ਹੈ ਕਿ ਬਾਕੀ ਦੁਨੀਆਂ ਦੇ ਗ੍ਰੰਥ ਜਿਹੜੇ ਨੇ ਉਹ ਆਪੋ ਆਪਣੀਆਂ ਕੌਮਾਂ ਨੂੰ ਆਪੋ ਆਪਣੀ ਉਮਤ ਨੂੰ ਕੋਈ ਦੱਸਦੇ ਨੇ ਲੇਕਿਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਪਦੇਸ਼ ਸਾਰੀ ਦੁਨੀਆਂ ਲਈ ਸਾਂਝਾ ਹੈ। ਗੁਰੂ ਗ੍ਰੰਥ ਸਾਹਿਬ ਐਸੀ ਦੇਣ ਹੈ ਗੁਰੂ ਅਰਜਨ ਦੇਵ ਮਹਾਰਾਜ ਦੀ ਕਿ ਜਿਸਨੇ ਸਾਰੀਆਂ ਕੌਮਾਂ ਨੂੰ ਇਕ ਸਾਂਝਾ ਸਿਧਾਂਤ ਪੇਸ਼ ਕੀਤਾ ਹੈ। ਇਸ ਗੁਰੂ ਗ੍ਰੰਥ ਸਾਹਿਬ ਕੋਲੋਂ ਮੁਸਲਮਾਨ ਸਿੱਖਿਆ ਲੈਣ ਵਾਸਤੇ ਆਏ ਉਹਨੂੰ ਵੀ ਚੰਗੀ ਸਿੱਖਿਆ ਮਿਲੇਗੀ, ਹਿੰਦੂ ਸਿੱਖਿਆ ਲੈਣ ਵਾਸਤੇ ਆਏ ਹਿੰਦੂ ਨੂੰ ਚੰਗੀ ਸਿੱਖਿਆ ਮਿਲੇਗੀ, ਕਿਸਾਨ ਸਿੱਖਿਆ ਲੈਣ ਵਾਸਤੇ ਆਏ ਤੇ ਉਸ ਨੂੰ ਵੀ ਚੰਗੀ ਸਿੱਖਿਆ ਮਿਲੇਗੀ। ਪਰ ਗੁਰੂ ਅਰਜਨ ਦੇਵ ਦੇ ਵਿਰੋਧੀ ਇਸ ਗੱਲ ਤੇ ਡਟੇ ਹੋਏ ਸਨ ਕਿ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕਰਾ ਕੇ ਦਮ ਲੈਣਾ ਹੈ। ਹੋਰ ਤੇ ਹੋਰ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਵੱਡਾ ਭਰਾ ਪ੍ਰਿਥੀ ਚੰਦ ਰੋਜ਼ ਕੋਈ ਨਾ ਕੋਈ ਸਕੀਮ ਬਣਾਉਂਦਾ ਸੀ, ਕਿਸੇ ਨਾ ਕਿਸੇ ਸਰਕਾਰੀ ਬੰਦੇ ਨਾਲ ਆਪਣੀ ਸਾਂਝ ਗੰਢਦਾ ਸੀ। ਇਸ ਨੇ ਸੁਲੀ ਨਾਲ ਇਕ ਆਪਣੀ ਪੱਕੀ ਯਾਰੀ ਪਾਈ, ਇਕ ਆਪਣੀ ਵੱਡੀ ਸਾਂਝ ਪਾਈ। ਸੁਲੀ ਖਾਨ ਹਿੰਦੁਸਤਾਨ ਦੀ ਸਰਕਾਰ ਦੇ ਮਾਲ ਮਤਰਾਨੇ ਦਾ ਮਾਲ ਮਹਿਕਮੇ ਦਾ ਸਭ ਤੋਂ ਵੱਡਾ ਅਫਸਰ ਸੀ, ਉਸ ਦੇ ਨਾਲ ਸਾਂਝ ਪਾ ਕੇ ਇਹ ਦਿੱਲੀ ਗਿਆ। ਇਸ ਨੇ ਇਕ ਅਰਜੀ ਲਿਖੀ ਅਕਬਰ ਪਾਤਸ਼ਾਹ ਨੂੰ, ਇਹਨੇ ਅਰਜੀ ਸਭ ਤੋਂ ਪਹਿਲੀ ਗੱਲ ਲਿਖੀ ਕਿ ਹਿੰਦੁਸਤਾਨ ਦੇ ਬਾਦਸ਼ਾਹ ਗੁਰੂ ਅਰਜਨ ਨੇ ਮੇਰੀ ਗੱਦੀ ਧੱਕੇ ਨਾਲ ਸਾਂਭੀ ਹੈ, ਮੈਂ ਬੇਨਤੀ ਕਰਦਾ ਹਾਂ, ਮੈਂ ਅਪੀਲ ਕਰਦਾ ਹਾਂ, ਮੈਂ ਦਰਖਾਸਤ ਕਰਦਾ ਹਾਂ ਕਿ ਸਰਕਾਰ ਆਪਣੇ ਸਰਕਾਰ ਦੇ ਜ਼ੋਰ ਨਾਲ ਉਹ ਗੱਦੀ ਮੈਨੂੰ ਦਵਾਏ ਕਿਉਂਕਿ ਮੈਂ ਗੁਰੂ ਰਾਮਦਾਸ ਦਾ ਵੱਡਾ ਪੁੱਤਰ ਹਾਂ, ਗੱਦੀ ਦਾ ਹੱਕ ਜਿਹੜਾ ਹੈ ਇਹ ਵੱਡੇ ਪੁੱਤਰ ਨੂੰ ਮਿਲਣਾ ਚਾਹੀਦਾ। ਦੂਸਰੀ ਗੱਲ ਹੈ ਕਿ ਗੁਰੂ ਅਰਜਨ ਨੇ ਮੇਰੇ ਪੁੱਤਰ ਨੂੰ ਮਿਹਰਬਾਨ ਨੂੰ ਮਤਵੰਨਾ ਬਣਾਇਆ ਸੀ ਕਿਉਂਕਿ ਹੁਣ ਗੁਰੂ ਅਰਜਨ ਦੇਵ ਦੇ ਘਰ ਪੁੱਤਰ ਗੁਰੂ ਹਰਗੋਬਿੰਦ ਹੋ ਪਿਆ, ਇਸ ਲਈ ਉਹਨੇ ਮੇਰੇ ਪੁੱਤਰ ਨੂੰ ਦਰਕਾਰਨਾ ਸ਼ੁਰੂ ਕਰ ਦਿੱਤਾ ਹੈ। ਤੀਜੀ ਗੱਲ ਹੈ ਕਿ ਗੁਰੂ ਅਰਜਨ ਨੇ ਇੱਕ ਐਸਾ ਗ੍ਰੰਥ ਬਣਾਇਆ ਤੁਹਾਡੇ ਰਿਬਰਾਂ ਦੀ ਉਹਦੇ ਵਿੱਚ ਤਹੀਨ ਕੀਤੀ ਗਈ ਹੈ, ਗੁਰੂ ਅਰਜਨ ਦੇਵ ਮਹਾਰਾਜ ਨੂੰ ਕਿਸੇ ਢੰਗ ਨਾਲ ਤੁਸੀਂ ਖਤਮ ਕਰੋ, ਗੱਦੀ ਮੈਨੂੰ ਦਵਾਓ। ਅਕਬਰ ਬਾਦਸ਼ਾਹ ਨੇ ਇਹਦੀ ਅਰਜੀ ਤੇ ਗੌਰ ਕੀਤਾ, ਅਕਬਰ ਬਾਦਸ਼ਾਹ ਇਨਸਾਫ ਪਸੰਦ ਆਦਮੀ ਸੀ, ਉਹਨੇ ਅਰਜੀ ਤੇ ਗੌਰ ਕਰਕੇ ਇਹਨੂੰ ਪੜ੍ਹ ਕੇ ਤੇ ਫੈਸਲਾ ਇਹ ਦਿੱਤਾ ਵੀ ਜਿਹੜੀ ਗੁਰਗੱਦੀ ਦੀ ਦਾਤ ਹੈ ਇਹ ਰੱਬੀ ਦਾਤ ਹੈ, ਇਹ ਗੁਰੂ ਕਿਸੇ ਵੀ ਆਪਣੇ ਚੇਲੇ ਨੂੰ ਕਿਸੇ ਵੀ ਆਪਣੇ ਪੁੱਤਰ ਨੂੰ ਕਿਸੇ ਵੀ ਓਪਰੇ ਨੂੰ ਦੇ ਸਕਦਾ। ਦੂਜੀ ਗੱਲ ਹੈ ਉਹਦਾ ਘਰ ਦਾ ਮਸਲਾ ਹੈ, ਇਹਦੇ ਚ ਅਸੀਂ ਦਖਲ ਨਹੀਂ ਦੇ ਸਕਦੇ, ਇਹ ਰੱਬੀ ਦਾਤ ਹੈ ਗੁਰਗੱਦੀ ਦੀ, ਇਹਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ। ਇਹ ਕਹਿ ਕੇ ਜਦੋਂ ਅਕਬਰ ਨੇ ਟਾਲ ਦਿੱਤਾ ਬਾਬਾ ਪ੍ਰਿਥੀ ਚੰਦ ਨਾਰਾਜ਼ ਹੋਇਆ, ਇਹਨੂੰ ਸੁਲੀ ਖਾਨ ਨੇ ਸਮਝਾਇਆ ਵੀ ਮੈਂ ਤੇਰੀ ਮਦਦ ਕਰਾਂਗਾ, ਤੂੰ ਮੇਰੇ ਨਾਲ ਚੱਲ, ਮੈਂ ਲਾਹੌਰ ਨੂੰ ਚੱਲਿਆ ਹਾਂ, ਫੌਜ ਮੇਰੇ ਨਾਲ ਆ, ਮੈਂ ਤੈਨੂੰ ਗੱਦੀ ਤੇ ਬਿਠਾਵਾਂਗਾ, ਗੁਰੂ ਅਰਜਨ ਨੂੰ ਕੈਦੀ ਬਣਾ ਲਵਾਂਗਾ ਤੇ ਲਾਹੌਰ ਨੂੰ ਲੈ ਜਾਵਾਂਗਾ। ਪਰ ਇਹਨਾਂ ਦੀ ਇਹ ਸਕੀਮ ਨੇਪਰੇ ਨਾ ਚੜੀ, ਜੋ ਇਹ ਕੋਠੇ ਪਿੰਡ ਮਾਲਵੇ ਦੀ ਧਰਤੀ ਚ ਆਏ, ਇੱਥੇ ਪ੍ਰਿਥੀ ਚੰਦ ਨੇ ਇਸ ਜਗੀਰ ਉੱਤੇ ਕਾਬਜ਼ ਹੋ ਕੇ ਆਪਣੇ ਪੱਠੇ ਪਾਏ ਹੋਏ ਸਨ, ਉਹ ਪੱਠੇ ਵਿਖਾਉਣ ਲਈ ਜਦੋਂ ਸੁਲੀ ਨੂੰ ਨਾਲ ਲੈ ਕੇ ਗਿਆ, ਇਤਿਹਾਸ ਲਿਖਦਾ ਕਿ ਸੁਲੀ ਖਾਨ ਦਾ ਘੋੜਾ ਡਰਿਆ, ਪੱਠਿਆਂ ਤੇ ਚੜਿਆ, ਅੱਗ ਵਿਚ ਪਿਆ, ਨਾਲ ਹੀ ਘੋੜਾ ਸੜ ਗਿਆ ਤੇ ਸੁਲੀ ਖਾਨ ਵੀ ਸੜ ਗਿਆ। ਇਹਦੀ ਸਕੀਮ ਸਾਰੀ ਫੇਲ ਹੋਈ। ਬਹੁਤ ਸਾਰੀਆਂ ਹੋਰ ਗੱਲਾਂ ਵੀ ਗੁਰੂ ਅਰਜਨ ਦੇਵ ਦੇ ਖਿਲਾਫ਼ ਸਨ, ਮਲਾਣੇ ਗੁਰੂ ਅਰਜਨ ਦੇਵ ਦੇ ਖਿਲਾਫ਼ ਸਨ, ਪੰਡਿਤ ਗੁਰੂ ਅਰਜਨ ਦੇਵ ਦੇ ਖਿਲਾਫ਼ ਸੀ, ਪ੍ਰਿਥੀ ਚੰਦ ਗੁਰੂ ਅਰਜਨ ਦੇਵ ਦੇ ਖਿਲਾਫ਼ ਸੀ। ਆਖਿਰ ਮੌਕਾ ਆਇਆ ਜਦੋਂ جہانگیر پادشاہ تخت تے بیٹھا ایدے نال وی انہیں گونا گدنیاں شروع کیتیاں ایک ویرا جہانگیر دے پتر خسرو نے بغاوت کیتی اے آیا گوئندوال ایتھوں لنگر چھک کے کوئی دن اگے چلیا گیا اے وی شکایت جہانگیر پادشاہ نوں چندو ورگیاں نے کیتی جہانگیر پادشاہ لاہور بیٹھا ہے کچھ بندے جنہاں وچ پرسی چند حاضر ہے کچھ او سنت نے جنہاں دی بانی گرو ارجن دیو مہاراج نے دربار صاحب وچ نہیں چاڑی انہاں سارے نے شکایت کیتی کہ سرکار دے خلاف ہے گرو ارجن ایک فوج بلا رہا ہے جہانگیر پادشاہ نے گرو ارجن دیو نوں سدیا بہت ساری ہور وی گلاں سن جدوں گرو ارجن دیو مہاراج آگے جہانگیر پادشاہ نوں ملے کچھ دنیاوی گلاں کرن تو بعد بہت ساری گھریلو گلاں کرن تو بعد اصلی گل تے ہندوستان دا بادشاہ آؤں دا ہے تے کہیں دا گرو صاحب لوکاں نوں نہ وگاڑو ساڈے نال رل کے چلو گے زندگی ماڑو گے نہیں تے ختم ہو جاؤ گے بڑی سوکھی گل ہے کہ اپنے گرو گرنتھ صاحب وچ کچھ گلاں حضرت محمد صاحب دی سبدیاں پا دیو گرو ارجن دیو مہاراج جی چندو دی لڑکی دا ساک مان لو او ساڈی رجت وچ وسدا ہے ہور وی کچھ ایسیاں گلاں نے جو ساڈے خلاف نے اپنے پیچھے لاؤن لئی جہانگیر بادشاہ ہندوستان دا بادشاہ گرو ارجن دیو مہاراج نوں جو کہندا ہے اس چند راہی ایوں بینتی کیتی جا رہی ہے سنیے
جہانگیر گورا مورے ہاتھ جوڑے کہندا جی قبول ارجا میرے راہ تے کھلار
سن رہے سو کہ ہندوستان دا بادشاہ گرو ارجن دیو مہاراج نو کہہ رہا سی مہاراج سانو بڑیاں تواڈے بارے شکایتاں ملیاں نے تسی ڈیرے وچ لٹیرے رکھ دیو سنیا کہ لٹ مار کرن والے بندے بلی چند ورگے چور تسا اپنے ڈیرے وچ رکھے ہوئے نے گرو ارجن دیو مہاراج جی ہندوستان دے بادشاہ دیاں گلاں سنی گئے. کہن لگے بادشاہ فرق اینا ہے کہ جنہاں نوں لوک لٹیرے سمجھدے نے او ساڈے گھر وچ سیوک نے، جڑے ساڈے گھر وچ جوڑیاں دے سیوادار نے انہاں لٹیرے آکھن والے آپ مندے اونے ہو سکدے نے. بادشاہ دوجی رہی گل کہ گرو گرنتھ صاحب وچ اسی حضرت محمد صاحب دی صفت دیاں کچھ لینا لکھیے، اے ساڈے وس دی گل نہیں. بھائی جی گرو ارجن دیو مہاراج دی زندگی بارے سمچے طور تے، جنرل طور تے، نیوٹرل طور تے، آزاد طور تے پڑھیا جائے تے گرو ارجن دیو مہاراج نے جڑی سنسار نو دین دتی ہے ہور کسے ربر دے شاید حصے نہ آئی ہوئے. گرو ارجن دیو مہاراج دیاں زندگی دیاں کچھ چاکیاں دسدیاں نے کہ گرو ارجن دیو مہاراج شاید پہلے ربر نے جنہاں نے ہندوستان دے نیویں بندے نو ایڈے اچے تھاں پہنچایا کہ ہندوستان دے اچے تو اچے بندے نے اس نیویں بندے نو نمسکار کر کے بھی پرماتما دی خوشی محسوس کیتی ہے. گرو گرنتھ صاحب دا جدو پرکاش کیتا گرو ارجن دیو مہاراج جی نے پرکاش کیتا، جس گرو گرنتھ صاحب وچ بھگتاں دیاں باڑیاں درج کیتیاں نے، جنہاں لوکاں نو لوگ کول نہیں سی بیٹھ دیندے، جنہاں نو جلائے کہندے سن، چیر کہندے سن، شمبے کہندے سن، شودر کہندے سن، نیچ کہندے سن، انہاں دی باڑی گرو گرنتھ صاحب وچ درج کر کے جدوں پرکاش کیتا گرو ارجن دیو مہاراج نے، جدوں گرو ارجن دیو مہاراج نے گرو گرنتھ صاحب نو متھا ٹیکیا اس ویلے ہندوستان دے منے تو منے وڈے تو وڈے ہندو نے بھی گرو گرنتھ صاحب نو متھا ٹیکیا. صاف ظاہر ہے کہ جد ہندو گرو گرنتھ صاحب نو متھا ٹیکدا ہے او بھگت رویداس چمار نو متھا ٹیکدا ہے، او سین نائی نو متھا ٹیکدا ہے، او چھیمبے نام دیو نو متھا ٹیکدا ہے، او تنے جٹ نو متھا ٹیکدا ہے. اے دنیا تے پہلا انقلاب سی جد گرو ارجن دیو مہاراج نے گرو گرنتھ صاحب دی بھی رچ کے سنسار نو ایک سانجی سے دتی ہے. دوجی سب تو وڈی گل سی دنیا تے منیا جان والا گولڈن ٹیمپل جس نو اج لوگ کہندے نے، جس نو ہری کا مندر کیا گیا ہے، جہدے چار دروازے نے. اے پہلا مندر سی جہدے مندر دے بانی نے اودے چار دروازے رکھ کے اعلان کیتا کہ اے ساری دنیا لئی سانجا ہے، اے چوہاں ورنا لئی سانجا ہے. ہندو آوے، سکھ آوے، مسلمان آوے، یہودی آوے، اوتھے کوئی آوے کسے نو آون دی کوئی لوٹ نوک نہیں ہندی، ٹوک نہیں ہندی، روکیا نہیں جا سکدا. باقی لوکاں دے وی مندر نے جنہاں دے لاگے چھوٹیاں جاتاں نو ٹکن نہیں دتا جاندا ہے. جے ہندو دا مندر بندا ہے اوتھے ہور کسے جات دے بندے نو جان دا کوئی خاص ادھکار نہیں. جے مسجد بندی ہے ایتھوں تک پابندی ہے، اس مسجد وچ مسلمان دی عورت نہیں جا سکدی. پر تن ہن گرو ارجن دیو مہاراج جی جنہاں دی بابت میرے استاد صاحب نے چار لائناں لکھیاں نے، او لکھدے نے پنجویں گرا نے گوئندوال چ جنم تار، وڈے وڈے پاپیاں نو گرو جی نے تار دتا، بدھی چند جیسے جڑے آئے سی کٹھن دل آئے جا شرن، گرا انہاں نو سدھار دتا، کل جگی جیو ہون پب جلو پاس سوکھے، رچ گرو گرنتھ صاحب انہاں دربار دتا. دلی دیا سکھا پیچھے چندو نو جواب دے کے بلی سنگا گرا نے لاہور سیس وار دتا. تن ہن گرو ارجن دیو مہاراج جنہاں ساری دنیا دے سانجھا گرنتھ رچیا تے اعلان کیتا ایتھے کوئی آوے کوئی جاوے کسے نو آن تے روک نہیں لائی جاندی. اس گرو ارجن دیو مہاراج نو ہندوستان دا بادشاہ کہہ رہا سی مہاراج گرو گرنتھ صاحب وچ حضرت محمد صاحب دی صفت دیاں چار لائناں لکھ دیو کوئی حرج نہیں، اپنے ڈیرے وچوں لٹیرے رکھنے چھڑ دیو، تے تیسری گل ہے تے چندو دی لڑکی دا رشتہ لے لو سارے مسئلے حل ہو جاندے نے، او تہاڈے نال ناراض ہے. گرو ارجن دیو مہاراج ہندوستان دے بادشاہ نو جویں دھرم دا مارگ دس رہے نے، جویں گرو گرنتھ صاحب دی فلسفی دس رہے نے، جویں سکھی دے اصول دس رہے نے، اے شند وچ ایوں بینتی کیتی جا رہی ہے. سنو میرے ساتھی گرمکھ سنگھ ایم اے اتے نال دے ساتھی بیان کر رہے نے، ایوں بینتی کیتی جا رہی ہے. سنو
گرا گیا سن بادشاہ گل سچ سنائیے، کنڈے جدے کھلے ادھر نہ جائیے، ہاں بھائی جائیے ادھر نہ جائیے، ہاں بھائی جائیے. ਅਸੀਂ ਸੰਤ ਹਾਂ ਬਾਦਸ਼ਾਹ, ਕੋਈ ਡਾਨ ਨੀ ਭਰਨਾ, ਹਾਂ ਬਈ ਭਰਨਾ ਨਹੀਂ ਸਾਡਾ ਦਿਲ ਮੰਨਦਾ, ਜੋ ਸ਼ਰਤਾਂ ਦੱਸੋ ਜੋ ਮਨ ਆਈ ਕਰ ਲਓ, ਸੱਚ ਤੋਂ ਨਾ ਨੱਸੋ, ਹਾਂ ਬਈ ਨੱਸੋ
ਗੁਰੂ ਅਰਜਨ ਦੇਵ ਮਹਾਰਾਜ ਦੀਆਂ ਇਹ ਖਰੀਆਂ ਖਰੀਆਂ ਗੱਲਾਂ ਸੁਣ ਕੇ ਜਹਾਂਗੀਰ ਪਾਤਸ਼ਾਹ ਦੀਆਂ ਅੱਖਾਂ ਖੁੱਲ ਗਈਆਂ, ਪਰ ਈਰਖਾ ਨਾਲ ਮਨ ਭਰ ਗਿਆ। ਕਹਿੰਦਾ, ਮਹਾਰਾਜ ਅਸੀਂ ਵੱਡ ਵਡੇਰਿਆਂ ਦੇ ਹੁਕਮ ਵਿੱਚ ਚੱਲਦੇ ਹਾਂ, ਅਸੀਂ ਸਰਕਾਰ ਚਲਾਉਣੀ ਹੈ, ਅਸੀਂ ਪ੍ਰਬੰਧ ਕਰਨਾ, ਅਸੀਂ ਵੇਖਣਾ ਵੀ ਕਿਸ ਰੁੱਖ ਨਾਲ ਕਿਹੜੀ ਗੱਲ ਠੀਕ ਆ ਸਕਦੀ ਹੈ। ਹਜ਼ਰਤ ਮੁਹੰਮਦ ਸਾਹਿਬ ਦੀਆਂ ਸਿਫਤਾਂ ਦੀਆਂ ਚਾਰ ਲਾਈਨਾਂ ਜੇ ਲਿਖ ਦਿਓ ਗੁਰੂ ਗ੍ਰੰਥ ਸਾਹਿਬ ਵਿੱਚ, ਤੁਹਾਡਾ ਕੋਈ ਹਰਜ ਨਹੀਂ। ਚੰਦੂ ਦੀ ਲੜਕੀ ਦਾ ਰਿਸ਼ਤਾ ਲੈ ਲਓ, ਤੁਹਾਡਾ ਕੋਈ ਹਰਜ ਨਹੀਂ। ਤੇ ਜੇ ਗੱਡੀ ਵੀ ਆਪਣੇ ਵੱਡੇ ਭਰਾ ਨੂੰ ਬਖਸ਼ੀ ਕਰ ਦਿਓ, ਕੋਈ ਫਰਕ ਨਹੀਂ ਪੈਂਦਾ, ਕਾਨੂੰਨ ਨਾਲ ਤੇ ਉਹਦਾ ਹੱਕ ਬਣਦਾ। ਗੁਰੂ ਅਰਜਨ ਦੇਵ ਮਹਾਰਾਜ ਜੀ ਜਹਾਂਗੀਰ ਪਾਤਸ਼ਾਹ ਦੀਆਂ ਗੱਲਾਂ ਸੁਣੀ ਗਏ। ਜੇ ਜਹਾਂਗੀਰ ਪਾਤਸ਼ਾਹ ਔਰ ਅਕਬਰ ਬਾਦਸ਼ਾਹ ਦਾ ਮੁਕਾਬਲਾ ਕੀਤਾ ਜਾਏ ਭਾਈ, ਤੇ ਜਿਮੀ ਅਸਮਾਨ ਦਾ ਫਰਕ ਹੈ। ਫਰਕ ਇੰਨਾ ਹੈ ਵੀ ਜਹਾਂਗੀਰ ਪਾਤਸ਼ਾਹ ਆਪਣੀ ਤਲਵਾਰ ਦੇ ਜ਼ੋਰ ਨਾਲ ਲੋਕਾਂ ਨੂੰ ਆਪਣੇ ਅੱਗੇ ਲਾਉਣਾ ਚਾਹੁੰਦਾ ਹੈ, ਤੇ ਜਿਹੜਾ ਹੈਗਾ ਸੀ ਅਕਬਰ ਬਾਦਸ਼ਾਹ ਉਹ ਰਾਜਨੀਤੀ ਨਾਲ ਆਪਣੇ ਨਾਲ ਲੋਕਾਂ ਨੂੰ ਜੋੜਦਾ ਸੀ। ਅਕਬਰ ਬਾਦਸ਼ਾਹ ਬਾਰੇ ਮਿਸਾਲ ਹੈ, ਜੇ ਉਹ ਮੰਦਿਰ ਵਿੱਚ ਗਿਆ ਤੇ ਉੱਥੇ ਦਾਨ ਦੇ ਆਇਆ, ਜੇ ਉਹ ਮਸੀਤੇ ਗਿਆ ਉੱਥੇ ਦਾਨ ਦੇ ਆਇਆ। ਅਕਬਰ ਬਾਦਸ਼ਾਹ ਨੂੰ ਸਾਰੇ ਚੰਗਾ ਕਹਿੰਦੇ ਸਨ, ਜਹਾਂਗੀਰ ਪਾਤਸ਼ਾਹ ਉੱਤੇ ਅੱਧੇ ਲੋਕ ਹੋਏ ਸਨ। ਜਹਾਂਗੀਰ ਪਾਤਸ਼ਾਹ ਨੇ ਕਿਹਾ, ਮਹਾਰਾਜ ਵੇਖੋ ਹਜ਼ਰਤ ਮੁਹੰਮਦ ਸਾਹਿਬ ਨੇ ਮੌਕਾ ਵੇਖਿਆ, ਬਣਿਆ ਉਹਦੇ ਤੇ ਵਕਤ, ਤੇ ਲੋਥਾਂ ਵਿੱਚ ਲੋਕੇ ਪੈ ਗਏ, ਪ੍ਰਬੰਧ ਕਰਨ ਵਾਲਿਆਂ ਨੇ, ਪਰਖ ਕਰਨ ਵਾਲਿਆਂ ਨੇ ਦੰਦ ਪਨਣੇ ਸ਼ੁਰੂ ਕੀਤੇ। ਹਜ਼ਰਤ ਮੁਹੰਮਦ ਸਾਹਿਬ ਨੇ ਦੰਦ ਤੇ ਪਨਾ ਲਿਆ, ਲੇਕਿਨ ਸੀ ਨਹੀਂ ਕੀਤੀ। ਅਜ਼ਰਾਈਲ ਨੇ ਮੌਕਾ ਵੇਖਿਆ, ਇਸਮਾਇਲ ਨੇ ਮੋਰਾ ਮੌਕਾ ਵੇਖਿਆ, ਸਾਰਿਆਂ ਮੌਕੇ ਵੇਖੇ ਨੇ। ਤੁਸੀਂ ਵੀ ਮੌਕਾ ਵੇਖੋ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਕੁਝ ਲੈਣਾ, ਹਜ਼ਰਤ ਮੁਹੰਮਦ ਸਾਹਿਬ ਦੀ ਸਿਫਤਾਂ ਲਿਖ ਦੋ, ਚੰਦੂ ਦੀਵਾਨ ਦੀ ਲੜਕੀ ਦਾ ਰਿਸ਼ਤਾ ਲੈ ਲਓ, ਹੋਰ ਵੀ ਕੁਝ ਗੱਲਾਂ ਜੋ ਅਸੀਂ ਚਾਹੁੰਦੇ ਹਾਂ ਸਾਡੇ ਨਾਲ ਰਲ ਕੇ ਚੱਲੋ, ਉਹ ਮੰਨ ਲੋਗੇ ਤੇ ਠੀਕ ਰਹੋਗੇ। ਗੁਰੂ ਮਹਾਰਾਜ ਨੂੰ ਜਿਵੇਂ ਜਹਾਂਗੀਰ ਪਾਤਸ਼ਾਹ ਆਪਣੀ ਗੱਲ ਦੇ ਪਿੱਛੇ ਲਾਉਣਾ ਚਾਹੁੰਦਾ, ਇਸ ਕਹਾਣੀ ਨੂੰ ਇਸ ਤਰ੍ਹਾਂ ਬਿਆਨ ਕੀਤਾ ਜਾ ਰਿਹਾ, ਸੁਣੀਏ।
ਜਹਾਂਗੀਰ ਨੇ ਆਖਿਆ ਗੁਰੂ ਜੀ ਨੂੰ, ਜਹਾਂਗੀਰ ਨੇ ਆਖਿਆ ਗੁਰੂ ਜੀ ਨੂੰ, ਵੇਖੋ ਗੁਰੂ ਜੀ ਵਕਤ ਟਪਾਉਣਾ ਪੈਂਦਾ। ਵੇਖ ਲਈਦਾ ਪੜਕਾ ਅੱਖਾਂ ਤੇ। ਮਨ ਨੂੰ ਕਿਤੇ ਪਰ ਚੋਣਾ ਪੈਂਦਾ
ਸੁਣੀਆਂ ਪਾਤਸ਼ਾਹ ਜਹਾਂਗੀਰ ਦੀਆਂ। ਗੁਰੂ ਅਰਜਨ ਦੇਵ ਮਹਾਰਾਜ ਬਾਰੇ ਦੁਨੀਆਂ ਇੱਕ ਨਿਗਾਹ ਨਾਲ ਵੇਖ ਰਹੀ ਸੀ, ਕਿਉਂਕਿ ਸੰਸਾਰ ਨੂੰ ਜੇ ਕੋਈ ਨਵੀਂ ਲਾਈਟ ਦਿੱਤੀ ਹੈ ਤੇ ਗੁਰੂ ਅਰਜਨ ਦੇਵ ਮਹਾਰਾਜ ਨੇ। ਐਸੇ ਸਿਧਾਂਤ ਬਖਸ਼ੇ ਨੇ ਤਾਂ ਇੱਕ ਦੁਨੀਆਂ ਦੇ ਮੰਨਣ ਵਾਲਾ ਮੰਦਰ, ਜਿਸ ਨੂੰ ਹਰੀ ਕਾ ਮੰਦਰ ਕਿਹਾ ਜਾਂਦਾ ਹੈ, ਜਿਸ ਦਾ ਨਾਂ ਹਰ ਮੰਦਰ ਹੈ, ਉਹਦੀ ਨੀਂਹ ਰੱਖਣ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਨੇ ਇੱਕ ਮੁਸਲਮਾਨ ਦੀ ਚੋਣ ਕੀਤੀ ਹੈ, ਇੱਕ ਛੋਟੀ ਜਾਤ ਦੇ ਬੰਦੇ ਦੀ ਚੋਣ ਕੀਤੀ ਹੈ। ਜੇ ਗੁਰੂ ਅਰਜਨ ਦੇਵ ਚਾਹੁੰਦੇ ਕਿਸੇ ਵੱਡੇ ਸੇਠ ਤੋਂ ਨੀਂਹ ਰਖਾ ਦਿੰਦੇ ਹਜ਼ਾਰਾਂ ਲੱਖਾਂ ਰੁਪਏ, ਉਹ ਸੇਠ ਹਰਿਮੰਦਰ ਸਾਹਿਬ ਤੇ ਖਰਚ ਕਰ ਸਕਦਾ ਸੀ, ਪਰ ਦੁਨੀਆਂ ਨੂੰ ਨਵਾਂ ਸਿਧਾਂਤ ਦੇਣ ਵਾਲੇ ਗੁਰੂ ਅਰਜਨ ਦੇਵ ਮਹਾਰਾਜ ਨੇ ਇੱਕ ਪੂਜੇ ਹੋਏ ਫਕੀਰ ਹਜ਼ਰਤ ਮੀਆਂ ਮੀਰ ਨੂੰ ਸੱਦਿਆ। ਹਜ਼ਰਤ ਸਾਹਿਬ, ਤੁਸੀਂ ਹਰਿਮੰਦਰ ਦੀ ਨੀਂਹ ਰੱਖਣੀ ਹੈ। ਹਜ਼ਰਤ ਮੀਆਂ ਮੀਰ ਇਸ ਗੱਲ ਨਾਲ ਸਹਿਮਤ ਹੋ ਗਿਆ। ਹਜ਼ਰਤ ਮੀਆਂ ਮੀਰ ਨੇ ਹਰਿਮੰਦਰ ਦੀ ਨੀਂਹ ਰੱਖੀ। ਇੱਥੇ ਇੱਕ ਬੜਾ ਸ਼ੰਕਾ ਪੈਦਾ ਕੀਤਾ ਇਤਿਹਾਸਕਾਰਾਂ ਨੇ। ਉਹ ਕਹਿੰਦੇ ਨੇ ਕਿ ਗੁਰੂ ਅਰਜਨ ਦੇਵ ਮਹਾਰਾਜ ਦੇ ਹੁਕਮ ਨਾਲ ਜਦੋਂ ਹਜ਼ਰਤ ਮੀਆਂ ਮੀਰ ਨੀਂਹ ਰੱਖੀ ਲੱਖਣ ਲੱਗਾ, ਉਹਨੇ ਇੱਟ ਵਿੰਗੀ ਰੱਖ ਦਿੱਤੀ। ਅੱਗੇ ਉਹ ਇੱਟ ਵਿੰਗੀ ਵੇਖ ਕੇ ਤੇ ਰਾਜ ਨੇ ਇੱਟ ਚੁੱਕੀ ਤੇ ਉਹਨੂੰ ਝਾੜਨਾ ਸ਼ੁਰੂ ਕਰ ਦਿੱਤਾ। ਜਦੋਂ ਉਹਨੇ ਇੱਟ ਝਾੜ ਕੇ ਸਿੱਧੀ ਕਰਕੇ ਰੱਖੀ ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਆਖਿਆ, ਇਹਦਾ ਮਤਲਬ ਵੀ ਇਹ ਹਰਿਮੰਦਰ ਬਣ ਕੇ ਇੱਕ ਵਾਰ ਟੱਠੇਗਾ। ਜੇ ਇਸ ਗੱਲ ਨੂੰ ਅਸੀਂ ਮੰਨ ਲਈਏ ਵੀ ਗੁਰੂ ਅਰਜਨ ਦੇਵ ਨੇ ਸ਼ਰਾਪ ਦਿੱਤਾ ਹੈ ਕਿ ਹਰਿਮੰਦਰ ਬਣ ਕੇ ਟੱਠੇਗਾ, ਤੇ ਫਿਰ ਵੀ ਅਸੀਂ ਅਬਦਾਲੀ ਨੂੰ ਕਿਉਂ ਗਾਲਾਂ ਕੱਢਦੇ ਹਾਂ, ਅਬਦਾਲੀ ਨੂੰ ਕਿਉਂ ਮਾੜਾ ਕਹਿੰਦੇ ਆ। ਫਿਰ ਤੇ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਰਾਪ ਸੀ, ਉਹ ਪੂਰਾ ਹੋਇਆ। ਗੱਲ ਅਸਲ ਵਿੱਚ ਇਹ ਨਹੀਂ, ਸਿਆਣੇ ਲੋਕ ਜਾਣਦੇ ਨੇ ਕਿ ਜਿਹੜਾ ਨੀਂਹ ਪੱਥਰ ਰੱਖਿਆ ਜਾਏ, ਉਹ ਨੀਂਹ ਪੱਥਰ ਨੂੰ ਕੋਈ ਜਿਹੜਾ ਵੱਡੇ ਤੋਂ ਵੱਡਾ ਵੀ ਕਾਰੀਗਰ ਹੈ, ਵੱਡੇ ਤੋਂ ਵੱਡਾ ਇੰਜੀਨੀਅਰ ਹੈ, ਉਹ ਨਹੀਂ ਹਿਲਾ ਸਕਦਾ। ਫਿਰ ਸਵਾਲ ਕਰਦੇ ਨੇ ਉਹ ਲੋਕ ਜਿਹੜੇ ਅਣਜਾਣ ਨੇ, ਕਹਿੰਦੇ ਜੇ ਨੀਂਹ ਵਿੰਗੀ ਰੱਖ ਦੇਵੇ, ਇੱਟ ਵਿੰਗੀ ਰੱਖਦੇ ਰੱਖਣ ਵਾਲਾ ਫਿਰ ਕੀ ਬਣੇਗਾ। ਇਹਦਾ ਜਵਾਬ ਹੈ ਕਿ ਸਿਆਣਾ ਮਿਸਤਰੀ ਗੁਣੀਆਂ ਵਿੱਚ ਲਿਆਉਣ ਲਈ ਉਹਦੇ ਦੁਆਲੇ ਮਸਾਲਾ ਲਾਵੇਗਾ, ਉਹਨੂੰ ਗੁਣੀਆਂ ਚ ਲਿਆਵੇਗਾ, ਇੱਟ ਰੱਖੀ ਹੋਈ ਕੋਈ ਹਿਲਾ ਨਹੀਂ ਸਕਦਾ। ਸੋ ਨਾ ਹਜ਼ਰਤ ਮੀਆਂ ਮੀਰ ਨੇ ਇੱਟ ਹਿਲਾਈ ਹੈ ਤੇ ਨਾ ਗੁਰੂ ਅਰਜਨ ਦੇਵ ਮਹਾਰਾਜ ਨੇ ਕੋਈ ਸ਼ਰਾਫ ਦਿੱਤਾ ਹੈ। ਗੁਰੂ ਅਰਜਨ ਦੇਵ ਮਹਾਰਾਜ ਨੇ ਦੁਨੀਆਂ ਨੂੰ ਚਾਨਣ ਕੀਤਾ ਹੈ ਕਿ ਇੱਕ ਨਿੱਕੀ ਜਾਤ ਦਾ ਬੰਦਾ ਸਾਡੇ ਹਰਿਮੰਦਰ ਦੀ ਨੀਂਹ ਰੱਖ ਰਿਹਾ ਹੈ। ਹਜ਼ਰਤ ਮੀਆਂ ਮੀਰ ਨੇ ਜੋ ਨੀਂਹ ਰੱਖੀ ਹੈ ਉਹ ਹਰਿਮੰਦਰ ਨੇ ਪ੍ਰੇਚੜਿਆ ਹੈ। ਗੁਰੂ ਅਰਜਨ ਦੇਵ ਮਹਾਰਾਜ ਅੰਤਰਜਾਮੀ ਸਤਿਗੁਰੂ ਕਹਿੰਦੇ ਅਸੀਂ ਮਾਲਕ ਦੇ ਹੁਕਮ ਵਿੱਚ ਆ। ਹੁਣ ਭਾਈ ਚੰਦੂ ਦੀਵਾਨ ਕੋਲ ਖੜਾ ਸੀ, ਕਹਿੰਦਾ ਹਿੰਦੁਸਤਾਨ ਦੇ ਬਾਦਸ਼ਾਹ ਹੁਣ ਮੈਨੂੰ ਮੌਕਾ ਦਿਓ, ਮੈਂ ਆਪਣੇ ਕੁਰਮ ਦੀ ਸੇਵਾ ਕਰ ਸਕਾਂ। ਇਹਦੇ ਵੱਡੇ ਭਾਈ ਮੇਰੇ ਪਗਵਟ ਵੀਰ ਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਆਪਣੇ ਘਰ ਲਿਜਾ ਕੇ ਸੇਵਾ ਕਰਨ ਲਈ, ਚੰਦੂ ਦੀਵਾਨ ਜਿਵੇਂ ਹਿੰਦੁਸਤਾਨ ਪਾਤਸ਼ਾਹ ਨੂੰ ਆਪਣੇ ਨਾਲ ਸਹਿਮਤ ਕਰਦਾ, ਇਹਨਾਂ ਲਾਈਨਾਂ ਵਿੱਚ ਐਵੇਂ ਬੇਨਤੀ ਕੀਤੀ ਜਾ ਰਹੀ।
ਸੁਣ ਕੇ ਸਾਰੀ ਚੰਦੂ ਨੇ ਫਿਰ ਸ਼ਾਹ ਨੂੰ ਇਉਂ ਫੁਰਮਾਇਆ, ਏ ਕੁਦਰਤ ਨਾਲ ਮੌਕਾ ਤੇ ਆਉਣਾ ਪਛਤਾਉਣੇ ਜਿਨਾ ਗਵਾਇਆ ਏ। ਸੋਚੀ ਸਮਾਂ ਬਤਾਵਾਂ ਮੈਂ, ਪੀਰ ਜੀ ਬੜੇ ਦਿਆਲੂ ਨੇ ਕਰੇ ਆਪਣੇ ਚਰਨ ਪਵਾਵਾਂ ਮੈਂ। ਸੋਚਾਂਗੇ ਦੁੱਖ ਜਰਨਾ ਪਊ ਤਾਂ ਜਰ ਲਾਂਗੇ। ਲੈਣਾ ਕੋਈ ਕਮਜ਼ੋਰੀ ਨਹੀਂ ਅਗਨੀ ਤੇ ਜਲ ਛਿੜਕਾਵਾਂ ਮੈਂ, ਪੀਰ ਜੀ ਬੜੇ ਦਿਆਲੂ ਨੇ ਕਰੇ ਆਪਣੇ ਚਰਨ ਪਵਾਵਾਂ ਮੈਂ। ਖੁਸ਼ੀਆਂ ਨੇ ਖੁਸ਼ੀਆਂ ਨੇ ਪਿਆਰਾਂ ਨੇ ਸਾਨੂੰ ਨੀ ਰੋਗੀ ਵੀ ਲੱਭਦੀ ਮਰਜ ਨਹੀਂ ਮਨ ਮੇਰਾ ਸੁੱਚਾ ਮੋਤੀ ਆਏ ਪਰਖਣਗੇ ਤੇ ਜਾਣਣਗੇ ਲੀਰਾਂ ਚੋਂ ਹੀਰਾ ਲੱਭਣ ਲਈ ਜਗ ਨਾਲ ਨਿਗਾਲੇ ਛਾਨਣਗੇ
ਅਰਜਨ ਦੇਵ ਜੀ ਨੂੰ ਆਪਣੇ ਘਰ ਲਿਜਾਣ ਵਾਸਤੇ ਚੰਦੂ ਦੀਵਾਨ ਨੇ ਜਹਾਂਗੀਰ ਪਾਤਸ਼ਾਹ ਨੂੰ ਮਨਾ ਲਿਆ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਚੰਦੂ ਦੀਵਾਨ ਆਪਣੇ ਘਰ ਨੂੰ ਲੈ ਕੇ ਜਾਣ ਲੱਗਾ ਤੇ ਜਹਾਂਗੀਰ ਪਾਤਸ਼ਾਹ ਗੁਰੂ ਸਾਹਿਬਾਂ ਤੋਂ ਵਿਛੜਨ ਲੱਗਾ, ਚੰਦੂ ਦੀਵਾਨ ਨੇ ਇੱਕ ਗੱਲ ਆਖੀ, ਕਹਿੰਦਾ ਬਾਦਸ਼ਾਹ ਮੈਂ ਇੱਕ ਗੱਲ ਆਖਣੀ ਭੁੱਲ ਗਿਆ। ਕਹਿੰਦਾ ਦੱਸ। ਕਹਿੰਦਾ ਤੁਹਾਡੇ ਵੱਡੇ ਗਰਮੀਆਂ ਕਸ਼ਮੀਰ ਵਿੱਚ ਕੱਟਿਆ ਕਰਦੇ ਸਨ, ਤੁਸੀਂ ਅੱਜ ਤੱਕ ਕਦੀ ਮੇਰੇ ਨਾਲ ਇਹ ਮਸ਼ਵਰਾ ਕੀਤਾ ਹੀ ਨਹੀਂ ਵੀ ਇਹ ਗਰਮੀਆਂ ਕਸ਼ਮੀਰ ਚ ਕੱਟਣੀਆਂ। ਜਹਾਂਗੀਰ ਪਾਤਸ਼ਾਹ ਕਹਿੰਦਾ ਮੈਂ ਵੀ ਤੈਨੂੰ ਦੀਵਾਨ ਸਾਹਿਬ ਦੱਸਣਾ ਭੁੱਲ ਗਿਆ, ਮੈਂ ਹੁਣ ਕਸ਼ਮੀਰ ਨੂੰ ਜਾਣਾ, ਮੈਂ ਗਰਮੀਆਂ ਕੱਟ ਕੇ ਆਉਣਾ ਤੇ ਤੈਨੂੰ ਇਹ ਹਦਾਇਤ ਆ ਕਿ ਗੁਰੂ ਅਰਜਨ ਦੇਵ ਮਹਾਰਾਜ ਦੀ ਸੇਵਾ ਪੂਰੀ ਕਰਨੀ ਆ। ਇਹਦੇ ਅਰਥ ਹੋਰ ਸਨ ਭਰਾਓ, ਇਤਿਹਾਸ ਪੜ੍ਹੋ ਤੇ ਇਹ ਪਤਾ ਲੱਗਦਾ ਕਿ ਜਹਾਂਗੀਰ ਪਾਤਸ਼ਾਹ ਬੜਾ ਨਿਰਦੋਸ਼ ਸੀ। ਸਾਡੇ ਕਥਾਵਾਚਕ ਨਿਤ ਇਹ ਦੁਹਾਈਆਂ ਦਿੰਦੇ ਨੇ ਕਿ ਜਹਾਂਗੀਰ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦਾ ਸੇਵਕ ਸੀ, ਪਰ ਅਫਸੋਸ ਕਿ ਉਹਨਾਂ ਨੇ ਪੂਰਾ ਇਤਿਹਾਸ ਨਹੀਂ ਪੜਿਆ। ਪੜੋ ਜਹਾਂਗੀਰ ਦੀ ਆਪਣੀ ਲਿਖਤ, ਆਪਣੀ ਡੈਰੀ ਵਿੱਚ ਆਪਣੀ ਤੋਚ ਕੇ ਜਹਾਂਗੀਰ ਵਿੱਚ ਜਹਾਂਗੀਰ ਲਿਖਦਾ ਹੈ ਕਿ ਮੈਂ ਬੜਿਆਂ ਚਿਰਾਂ ਤੋਂ ਇਹ ਗੱਲ ਸੋਚਦਾ ਆ ਰਿਹਾ, ਇਹ ਬੜਿਆਂ ਚਿਰਾਂ ਤੋਂ ਮੇਰੀ ਦਲੀਲ ਹੈ ਕਿ ਗੋਇੰਦਵਾਲ ਬਿਆਸ ਨਦੀ ਦੇ ਕੰਢੇ ਉੱਤੇ ਗੋਇੰਦਵਾਲ ਪਿੰਡ ਵਿੱਚ ਇੱਕ ਅਰਜਨ ਨਾਮ ਦਾ ਹਿੰਦੂ, ਜਿਹੜੀ ਚੌਹਾਂ ਪੀੜੀਆਂ ਤੋਂ ਠੱਗੀ ਦੀ ਦੁਕਾਨ ਚੱਲਦੀ ਆ ਰਹੀ ਹੈ, ਜਿਹੜੀ ਗੁਰੂ ਅਰਜਨ ਦੇਵ ਇਸ ਵੇਲੇ ਚਲਾ ਰਿਹਾ, ਜਿਹਦੇ ਕਈ ਹਿੰਦੂ ਸੇਵਕ ਨੇ, ਕਈ ਭੁੱਲੜ ਮੁਸਲਮਾਨ ਸੇਵਕ ਨੇ, ਮੈਂ ਚਾਹੁੰਦਾ ਹਾਂ ਕਦੋਂ ਮੇਰਾ ਦਾ ਲੱਗੇ, ਕਦੋਂ ਮੈਨੂੰ ਵਕਤ ਮਿਲੇ ਤੇ ਮੈਂ ਠੱਗੀ ਦੀ ਦੁਕਾਨ ਬੰਦ ਕਰ ਸਕਾਂ। ਮਿੱਤਰੋ, ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਦੀ ਗੁਰਗੱਦੀ ਨੂੰ, ਗੁਰੂ ਨਾਨਕ ਪਾਤਸ਼ਾਹ ਦੀ ਚਲਾਈ ਹੋਈ ਸੰਪਰਤਾ ਨੂੰ, ਸਿੱਖੀ ਨੂੰ ਇੱਕ ਠੱਗੀ ਦੀ ਦੁਕਾਨ ਦੱਸਦਾ ਹੈ, ਉਹ ਪਾਤਸ਼ਾਹ ਸਿੱਖੀ ਦਾ ਦੋਸਤ ਕਦੋਂ ਹੋ ਸਕਦਾ ਹੈ, ਉਹ ਪਾਤਸ਼ਾਹ ਸਿੱਖੀ ਦੇ ਨੇੜੇ ਕਦ ਹੋ ਸਕਦਾ ਹੈ। ਪਰ ਲੋਕ ਬਹਾਨੇ ਲਈ, ਲੋਕਾਂ ਦੀਆਂ ਅੱਖਾਂ ਚ ਕੱਟਾ ਪਾਉਣ ਲਈ ਬਹਾਨੇ ਨਾਲ ਇਹ ਗੱਲ ਕਹੀ ਹੈ, ਦੀਵਾਨ ਚੰਦੂ ਸਾਹਿਬ ਤੇਰੀ ਸੇਵਾ ਤੋਂ ਬਾਅਦ ਇਹ ਗੁਰੂ ਸਾਹਿਬ ਮੁਰਤਜਾ ਖਾਨ ਦੀ ਨਿਗਰਾਨੀ ਵਿੱਚ ਰਹਿਣਗੇ, ਮੇਰੇ ਆਉਣ ਤੋਂ ਪਹਿਲਾਂ ਇਹ ਇੱਥੋਂ ਜਾਣ ਨਾਲ ਹੋਰੋਂ। ਇਹਦਾ ਮਤਲਬ ਸੀ ਕਿ ਮੁਰਤਜਾ ਖਾਨ ਦੀ ਜ਼ਿੰਮੇਵਾਰੀ ਚ ਇਹ ਤੇਰੀ ਡਿਊਟੀ ਹੈ ਕਿ ਮੇਰੇ ਆਉਣ ਤੋਂ ਪਹਿਲਾਂ ਗੁਰੂ ਅਰਜਨ ਦੇਵ ਨੂੰ ਖਤਮ ਕਰ ਦੇ ਤੇ ਜਾਂ ਦੀਨ ਵਿੱਚ ਲੈ ਆ। ਜੇ ਤੇਰੀ ਲੜਕੀ ਦਾ ਰਿਸ਼ਤਾ ਮੰਨ ਲੈਣ, ਗੁਰੂ ਗ੍ਰੰਥ ਸਾਹਿਬ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੀ ਸਿਫਤ ਲਿਖ ਦੇਣ ਤੇ ਆਪ ਮੁਸਲਮਾਨ ਹੋ ਜਾਣ ਤੇ ਬਚ ਸਕਦੇ ਨੇ, ਨਹੀਂ ਤੇ ਤੈਨੂੰ ਹਦਾਇਤ ਕੀਤੀ ਜਾਂਦੀ ਹੈ, ਮੈਂ ਜ਼ਿੰਮੇਵਾਰ ਹੋਵਾਂਗਾ, ਤੇਰੀ ਕੋਈ ਵਾਹਵਾਲ ਨਹੀਂ ਵੇਖੇਗਾ, ਗੁਰੂ ਅਰਜਨ ਦੇਵ ਨੂੰ ਮੇਰੇ ਕਸ਼ਮੀਰ ਤੋਂ ਆਉਣ ਤੋਂ ਪਹਿਲਾਂ ਖਤਮ ਕਰ ਦੇਣਾ। ਆਪ ਚੱਲਿਆ ਹੈ, ਵਿਛੜ ਚੱਲਿਆ ਜਹਾਂਗੀਰ, ਚੰਦੂ ਦੀਵਾਨ ਨੂੰ ਤਾਇਦ ਕਰਕੇ ਤੁਰਿਆ ਹੈ ਗੁਰੂ ਅਰਜਨ ਦੇਵ ਮਹਾਰਾਜ ਨੂੰ, ਚੰਦੂ ਦੀਵਾਨ ਆਪਣੇ ਘਰ ਲੈ ਗਿਆ ਹੈ। ਆਪਣੇ ਘਰ ਜਾ ਕੇ ਭਾਈ ਕੀ ਕਰੂਗਾ, ਜਦੋਂ ਤੁਰ ਲੱਗਾ ਲੈ ਕੇ ਇੱਕ ਹਦਾਇਤ ਕਰਦਾ ਜਹਾਂਗੀਰ ਪਾਤਸ਼ਾਹ, ਕਹਿੰਦਾ ਚੰਦੂ ਦੀਵਾਨ ਵੇਖੀ ਕਿਤੇ ਦੇਸ਼ ਨਾ ਵਿਗੜ ਜਾਏ, ਪ੍ਰਬੰਧ ਤੂੰ ਕਰਨਾ ਹੈ। ਗੁਰੂ ਅਰਜਨ ਦੇਵ ਨੂੰ ਚੰਦੂ ਦੇ ਹਵਾਲੇ ਕਰਕੇ ਜਹਾਂਗੀਰ ਪਾਤਸ਼ਾਹ ਜੋ ਪੱਕੀ ਕਰਦਾ ਚੰਦੂ ਦੀਵਾਨ ਨੂੰ, ਇਹਨਾਂ ਅੱਖਰਾਂ ਵਿੱਚ ਐਉਂ ਬੇਨਤੀ ਕੀਤੀ ਜਾ ਰਹੀ।
ਜਹਾਂਗੀਰ ਬਾਦਸ਼ਾਹ ਜੀ ਲੱਗਾ ਤੁਰਨ ਨਾਲ ਕਸ਼ਮੀਰ, ਗੁਰ ਦੀ ਨਗਰ ਅੰਗੀ ਦੀ ਕਰਦਾ ਚੰਦੂ ਨੂੰ ਤਦਬੀਰ, ਲਵਪੁਰ ਤੋਂ ਤੁਰਨ ਲੱਗਾ ਮੁੜ ਮੁੜੇ ਹੋ ਪਤੀ ਪਤਾਵੇ, ਮੈਂ ਛੇਤੀ ਆਵਾਂਗਾ ਵੇਖੀ ਦੇਸ਼ ਵਿਗੜ ਨਾ ਜਾਵੇ। ਜਹਾਂਗੀਰ ਬਾਦਸ਼ਾਹ ਜੀ ਲੱਗਾ ਤੁਰਨ ਨਾਲ ਕਸ਼ਮੀਰ, ਗੁਰ ਦੀ ਨਗਰ ਅੰਗੀ ਦੀ ਕਰਦਾ ਚੰਦੂ ਨੂੰ ਤਦਬੀਰ, ਰੱਖ ਲੈ।
ਚੰਦੂ ਦੇ ਹਵਾਲੇ ਕਰਕੇ ਜਹਾਂਗੀਰ ਪਾਤਸ਼ਾਹ ਚਲਿਆ ਗਿਆ ਕਸ਼ਮੀਰ ਦੀ ਸੈਰ ਵਾਸਤੇ। ਚੰਦੂ ਦੀਵਾਨ ਕੋਈ ਸਿੱਖਾਂ ਸਮੇਤ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਨਾਲ ਲੈ ਕੇ ਆਪਣੇ ਘਰ ਪਹੁੰਚਿਆ। ਗੁਰੂ ਅਰਜਨ ਦੇਵ ਜੀ ਦਾ ਡੇਰਾ ਇੱਕ ਕਮਰੇ ਵਿੱਚ ਲਵਾਇਆ ਤੇ ਬਾਕੀ ਸਿੱਖਾਂ ਦਾ ਡੇਰਾ ਇੱਕ ਕਮਰੇ ਵਿੱਚ ਲਵਾਇਆ। ਕਈਆਂ ਨੇ ਆਖਿਆ ਵੀ ਉਹਨਾਂ ਸਿੱਖਾਂ ਨੂੰ ਅੰਦਰ ਬੰਦ ਕਰ ਦਿੱਤਾ ਚੰਦੂ ਦੀਵਾਨ ਨੇ, ਬਾਹਰੋਂ ਜਿੰਦਰਾ ਲਾ ਦਿੱਤਾ ਤੇ ਗੁਰੂ ਅਰਜਨ ਦੇਵ ਦੇ ਕੋਲ ਆਣ ਕੇ ਕਹਿੰਦਾ ਮਹਾਰਾਜ ਹੁਣ ਆਪਾਂ ਅਸਲੀ ਗੱਲ ਕਰੀਏ। ਮਹਾਰਾਜ ਕਹਿੰਦੇ ਅਸਲੀ ਗੱਲ ਕਿਹੜੀ ਹੈ? ਕਹਿੰਦਾ ਮਹਾਰਾਜ ਅਸਲੀ ਗੱਲ ਇਹੀ ਹੈ ਭਾਈ ਤੁਸੀਂ ਮਾਮੂਲੀ ਸਿੱਖਾਂ ਦੇ ਆਖੇ ਲੱਗ ਕੇ ਮੇਰੀ ਲੜਕੀ ਦਾ ਰਿਸ਼ਤਾ ਛੱਡ ਦਿੱਤਾ ਤੇ ਬੜੀ ਬੇਇਨਸਾਫੀ ਕੀਤੀ ਹੈ। ਇਹ ਵੀ ਮੈਂ ਜਾਣਦਾ ਕਿ ਬਹੁਤ ਸਾਰੇ ਸਰਕਾਰੀ ਬੰਦੇ ਤੁਹਾਡੇ ਬੰਦਿਆਂ ਨੇ ਧੋਖੇ ਨਾਲ ਮਾਰੇ ਨੇ ਜਾਂ ਮਰਵਾਏ ਨੇ। ਹੁਣ ਇੱਕੋ ਹੀ ਗੱਲ ਹੈ ਭਾਈ ਹਜ਼ਰਤ ਮੁਹੰਮਦ ਸਾਹਿਬ ਦੀ ਸਿਫਤ ਗੁਰੂ ਗ੍ਰੰਥ ਸਾਹਿਬ ਵਿੱਚ ਲਿਖ ਦਿਓ, ਮੇਰੀ ਲੜਕੀ ਦਾ ਰਿਸ਼ਤਾ ਕਬੂਲ ਕਰ ਲੋ ਤੇ ਆਪ ਮੁਸਲਮਾਨ ਹੋਣਾ ਮੰਨ ਜੋ, ਫਿਰ ਜਾਨ ਬਚ ਜਾਏਗੀ। ਮਹਾਰਾਜ ਕਹਿੰਦੇ ਜੇ ਮੁਸਲਮਾਨ ਹੋਣਾ ਨਾ ਮੰਨੀਏ, ਹਜ਼ਰਤ ਮੁਹੰਮਦ ਸਾਹਿਬ ਦੀ ਸਿਫਤ ਗੁਰੂ ਗ੍ਰੰਥ ਸਾਹਿਬ ਵਿੱਚ ਨਾ ਲਿਖੀਏ, ਤੇਰੀ ਲੜਕੀ ਦਾ ਰਿਸ਼ਤਾ ਨਾ ਲਈਏ, ਫਿਰ ਕੀ ਬਣੇਗਾ? ਯਾਦਗਾਰ ਲਈ ਇਹ ਦੱਸਣਾ ਚਾਹੁੰਦਾ ਹਾਂ ਕਿ ਚੰਦੂ ਦੀਵਾਨ ਦੀ ਲੜਕੀ ਦੇ ਰਿਸ਼ਤੇ ਦਾ ਝਗੜਾ ਕੀ ਹੈ। ਚੰਦੂ ਦੀਵਾਨ ਦੀ ਲੜਕੀ ਵਾਸਤੇ ਰਿਸ਼ਤਾ ਢੂੰਡਦੇ ਢੂੰਡਦੇ ਇੱਕ ਰਾਜਾ ਤੇ ਇੱਕ ਬ੍ਰਾਹਮਣ ਅੰਮ੍ਰਿਤਸਰ ਆਏ ਸਨ। ਇਹਨਾਂ ਆਣ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਫਿੱਟ ਕੀਤਾ ਸੀ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਇਹਨਾਂ ਪਸੰਦ ਕੀਤਾ ਸੀ। ਗੁਰੂ ਅਰਜਨ ਦੇਵ ਮਹਾਰਾਜ ਨੂੰ ਬੇਨਤੀ ਕੀਤੀ ਸੀ, ਮਹਾਰਾਜ ਆਪਣੇ ਸਾਹਿਬਜ਼ਾਦੇ ਵਾਸਤੇ ਦੀਵਾਨ ਚੰਦੂ ਦੀ ਲੜਕੀ ਦਾ ਰਿਸ਼ਤਾ ਮੰਨ ਲਓ। ਮਹਾਰਾਜ ਮੰਨ ਗਏ ਸਨ, ਪਰ ਜਿਸ ਵੇਲੇ ਰਿਸ਼ਤਾ ਕਰਕੇ ਰਿਸ਼ਤਾ ਮੁਕਰਰ ਕਰਕੇ ਪੱਕਾ ਕਰਕੇ ਨੀਤ ਸਾਖ ਇਹ ਰਾਜਾ ਤੇ ਪੰਡਿਤ ਦੋਵੇਂ ਦਿੱਲੀ ਪਹੁੰਚੇ ਸਨ। ਇਹਨਾਂ ਜਾ ਕੇ ਚੰਦੂ ਦੀਵਾਨ ਨੂੰ ਆਖਿਆ ਕਿ ਦੀਵਾਨ ਸਾਹਿਬ ਤੁਹਾਡੀ ਲੜਕੀ ਦਾ ਰਿਸ਼ਤਾ ਅਸੀਂ ਗੁਰੂ ਹਰਗੋਬਿੰਦ ਪਾਤਸ਼ਾਹ ਵਾਸਤੇ ਮੁਕਰਰ ਕਰਕੇ ਆਏ ਹਾਂ। ਹੋਰ ਕੋਈ ਗੱਲ ਨਾ ਆਖੀ ਦੀਵਾਨ ਚੰਦੂ ਨੇ, ਬੜੀ ਆਕੜ ਵਿੱਚ ਆਇਆ, ਹੇਕੜ ਵਿੱਚ ਆਇਆ। ਕਹਿੰਦਾ ਓਏ ਚਵਾਰੇ ਦੀ ਇੱਟ ਤੁਸੀਂ ਮੋਰੀ ਨੂੰ ਲਾ ਆਏ ਹੋ, ਉਹ ਦੇਸਾਂ ਤੋਂ ਮੰਗ ਮੰਗ ਖਾਣੇ, ਉਹ ਘਰ ਘਰ ਤੋਂ ਮੰਗ ਮੰਗ ਖਾਣੇ, ਤੇ ਮੈਂ ਦੀਵਾਨ ਚੰਦੂ ਜਹਾਂਗੀਰ ਪਾਤਸ਼ਾਹ ਦਾ ਵੱਡਾ ਅਫਸਰ, ਮੇਰਾ ਤੇ ਉਹਦਾ ਕੀ ਮੁਕਾਬਲਾ ਸੀ? ਬੜਾ ਸਮਝਾਇਆ ਰਾਜੇ ਨੇ, ਬੜਾ ਸਮਝਾਇਆ ਆਪਾਂ ਦੇ ਨੇ, ਪਰ ਚੰਦੂ ਦੀਵਾਨ ਹੰਕਾਰੀ ਅੱਖਰ ਛੱਡਦਾ ਰਿਹਾ। ਇਹ ਗੱਲ ਦਿੱਲੀ ਦੀ ਸੰਗਤ ਤੱਕ ਪਹੁੰਚ ਗਈ। ਇਹ ਸਾਰੀ ਗੱਲ ਦਾ ਪਤਾ ਦਿੱਲੀ ਦੀ ਸੰਗਤ ਨੂੰ ਲੱਗਾ। ਇਧਰ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਸ਼ਗਨ ਪੈਣ ਲੱਗਾ, ਇਧਰ ਦਿੱਲੀ ਦੀ ਸੰਗਤ ਨੇ ਇੱਕ ਪੱਤਰਕਾ ਲੈ ਕੇ ਇੱਕ ਸਿੱਖ ਨੂੰ ਭੇਜਿਆ ਕਿ ਗੁਰੂ ਅਰਜਨ ਸਾਹਿਬ ਚੰਦੂ ਦੀਵਾਨ ਹੰਕਾਰੀ ਹੈ, ਇਹ ਨਿੰਦਕ ਹੈ ਗੁਰੂ ਘਰ ਦਾ, ਇਹਨੇ ਗੁਰੂ ਘਰ ਦੀ ਨਿੰਦਿਆ ਕੀਤੀ ਹੈ, ਇਹਦਾ ਰਿਸ਼ਤਾ ਆਪਾਂ ਕਬੂਲ ਨਹੀਂ ਕਰਨਾ। ਜਦੋਂ ਇਹ ਸਿੱਖ ਪੱਤਰਕਾ ਲੈ ਕੇ ਆਇਆ, ਉਸ ਵੇਲੇ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਝੋਲੀ ਵਿੱਚ ਸ਼ਗਨ ਪਾਉਣ ਵਾਸਤੇ ਪਾਂਧਾ ਤੇ ਰਾਜਾ ਅੱਗੇ ਵੱਧ ਰਹੇ ਸਨ। ਇਹਨਾਂ ਆਖਿਆ ਠਹਿਰੋ, ਜਦੋਂ ਠਹਿਰੋ ਦੀ ਆਵਾਜ਼ ਆਈ, ਰਾਜਾ ਤੇ ਪੰਡਿਤ ਚਾਹੁੰਦੇ ਸਨ ਸ਼ਗਨ ਪੈ ਜਾਵੇ, ਫਿਰ ਗੱਲ ਪੱਕੀ ਹੋ ਜਾਏਗੀ। ਗੁਰੂ ਅਰਜਨ ਦੇਵ ਨੇ ਆਖਿਆ ਆਵਾਜ਼ ਆਈ ਹੈ ਠਹਿਰੋ, ਠਹਿਰ ਜਾਓ। ਜਦੋਂ ਪੱਤਰਕਾ ਲੈ ਕੇ ਇਹ ਸਿੱਖ ਪਹੁੰਚਾ, ਪੜ ਕੇ ਪੱਤਰਕਾ ਗੁਰੂ ਅਰਜਨ ਦੇਵ ਮਹਾਰਾਜ ਨੇ ਜਦੋਂ ਸੰਗਤ ਵਿੱਚ ਸੁਣਾਈ, ਉਹਦੇ ਤੇ ਲਿਖਿਆ ਸੀ ਮਹਾਰਾਜ ਹੰਕਾਰੀ ਦਾ ਰਿਸ਼ਤਾ ਨਹੀਂ ਲੈਣਾ। ਮਹਾਰਾਜ ਨੇ ਚੰਦੂ ਦੀਵਾਨ ਦੀ ਲੜਕੀ ਦਾ ਰਿਸ਼ਤਾ ਲੈਣ ਤੋਂ ਇਨਕਾਰ ਕਰ ਦਿੱਤਾ। ਇਹੀ ਈਰਖਾ ਸੀ ਜਿਹੜੀ ਬਾਅਦ ਵਿੱਚ ਬਹੁਤ ਵੱਡਾ ਵੈਰ ਬਣ ਕੇ ਸਾਹਮਣੇ ਆਈ। ਅੱਜ ਚੰਦੂ ਉਸ ਗੱਲ ਦਾ ਬਦਲਾ ਲੈਣਾ ਚਾਹੁੰਦਾ ਹੈ। ਕਹਿੰਦਾ ਮਹਾਰਾਜ ਜਾਂ ਤਾਂ ਰਿਸ਼ਤਾ ਕਬੂਲ ਕਰ ਲੋ, ਹਜ਼ਰਤ ਮੁਹੰਮਦ ਸਾਹਿਬ ਦੀ ਸਿਫਤ ਗੁਰੂ ਗ੍ਰੰਥ ਸਾਹਿਬ ਵਿੱਚ ਲਿਖ ਦਿਓ ਤੇ ਆਪ ਧਰਮ ਛੱਡ ਕੇ ਆਪਣਾ ਇਸਲਾਮ ਵਿੱਚ ਆ ਜਾਓ, ਜ਼ਿੰਦਗੀ ਬਚ ਜਾਏਗੀ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਚੰਦੂ ਦੀਵਾਨ ਸਾਨੂੰ ਇਹ ਕੋਈ ਗੱਲ ਪ੍ਰਵਾਨ ਨਹੀਂ। ਦੀਵਾਨ ਚੰਦੂ ਕਹਿੰਦਾ ਫਿਰ ਸਖਤੀ ਚੱਲਣ ਵਾਸਤੇ, ਤਕਲੀਫਾਂ ਚੱਲਣ ਵਾਸਤੇ ਤਿਆਰ ਹੋ ਜਾਓ, ਤੁਹਾਨੂੰ ਜਿਉਂਦੇ ਨਹੀਂ ਜਾਣ ਦਿਆਂਗਾ। ਦੀਵਾਨ ਚੰਦੂ ਨੇ ਇੱਕ ਦੇਗ ਮੰਗਾਈ ਹੈ, ਉਹਨੂੰ ਪਾਣੀ ਨਾਲ ਭਰਿਆ। ਗੁਰੂ ਅਰਜਨ ਦੇਵ ਮਹਾਰਾਜ ਨੂੰ ਕਹਿੰਦਾ ਮਹਾਰਾਜ ਇਸ ਦੇਗ ਵਿੱਚ ਬੈਠੋ। ਇਸ ਨੂੰ ਚੁੱਲ੍ਹੇ ਤੇ ਧਰਿਆ ਹੋਇਆ ਦੇਗ ਨੂੰ, ਗੁਰੂ ਅਰਜਨ ਦੇਵ ਦੇਗ ਵਿੱਚ ਬੈਠੇ ਨੇ, ਥੱਲੇ ਅੱਗ ਬਾਲੀ ਜਾ ਰਹੀ ਹੈ। ਗੁਰੂ ਅਰਜਨ ਦੇਵ ਮਹਾਰਾਜ ਸਖਤੀ ਚੱਲ ਰਹੇ ਨੇ ਤੇ ਚੰਦੂ ਦੀਵਾਨ ਆਪਣੀਆਂ ਗੱਲਾਂ ਮਨਾਉਣ ਲਈ ਕਿਵੇਂ ਸਖਤੀ ਕਰ ਰਿਹਾ? ਇਤਿਹਾਸ ਅਗਵਾ ਹੈ ਕਿ ਗੁਰੂ ਅਰਜਨ ਦੇਵ ਵਰਗਾ ਸਖਤੀ ਚੱਲਣ ਵਾਲਾ ਔਰ ਐਡਾ ਮਹਾਨ ਸ਼ਹੀਦ ਸੰਸਾਰ ਨੇ ਕੋਈ ਪੈਦਾ ਨਹੀਂ ਕੀਤਾ, ਕਿਵੇਂ ਪਾਣੀ ਖੋਲਦਾ ਆਪਣੇ ਵੇਗ ਵਿੱਚ, ਤੇ ਗੁਰੂ ਅਰਜਨ ਦੇਵ ਮਹਾਰਾਜ ਜੇਠ ਦੇ ਦਿਨਾਂ ਵਿੱਚ ਇਹ ਸਖਤੀ ਕਿਵੇਂ ਚੱਲ ਰਹੇ ਨੇ, ਕਿਉਂ ਬੇਨਤੀ ਕੀਤੀ ਜਾ ਰਹੀ ਹੈ ਸੁਣੀ।
ਸਰਬਾ ਕੇ ਚੰਦੂ ਨੇ ਦਸ ਵਰੇ ਢਿੱਲ ਜਰਾ ਨਾ ਲਾਈ, ਦਸ ਦੇਰ ਸੀ ਕਹਿਰੇ ਦੀ ਦੇਰ ਚ ਬੈਠੀ ਜੋਤ ਲਾਈ, ਆਸ ਝੂਠੇ ਦਾ ਹੈ ਸਿਆ ਬਸ਼ਾਰੇ ਰੋਲੇ, ਜੋ ਆਣੀ ਅੱਗ ਬੜੇ ਮਾਰ ਸੇਕ ਪਾਣੀ ਖੋਲੇ। ਸਰਬਾ ਕੇ ਚੰਦੂ ਨੇ ਦਸ ਵਰੇ ਢਿੱਲ ਜਰਾ ਨਾ ਲਾਈ, ਦਸ ਦੇਰ ਸੀ ਕਹਿਰੇ ਦੇਰ ਚ ਬੈਠੀ ਜੋ ਤੇ ਲਾਈ, ਇਤਿਹਾਸ ਝੂਠੇ ਦਾ ਹੈ ਸਿਆਮ ਸ਼ਾਰੇ ਉੱਲੇ, ਜੋ ਰਾਣੀ ਅੱਗ ਬੜੇ ਨਹੀਂ ਮੰਨਦੇ ਏਦਾਂ ਦੇ ਸੋਚੇ ਲੋ ਦੇ ਉੱਪਰ ਬਿਠਾਵਾ ਦਿਲ ਡਰਦਾ ਇਸ ਗੱਲੋਂ ਦੁਨੀਆ ਵਿੱਚ ਨਾ ਭੰਡਿਆ ਜਾਵਾ
ਦੇਗ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੂੰ ਉਬਾਲਿਆ ਗਿਆ। ਸਾਰੇ ਸਿਰ ਉੱਤੇ ਛਾਲੇ ਛਾਲੇ ਸਨ। ਗੁਰੂ ਮਹਾਰਾਜ ਜਾਪ ਕਰ ਰਹੇ ਸਨ ਗੁਰੂ ਮਹਾਰਾਜ ਦੀ ਬਾਣੀ ਦਾ। ਦੇਗ ਵਿੱਚੋਂ ਕੱਢ ਕੇ ਚੰਦੂ ਦੀਵਾਨ ਨੇ ਪੁੱਛਿਆ, ਸੁਣਾਓ ਜੀ ਕੀ ਹਾਲ ਹੈ, ਸਾਡੀ ਗੱਲ ਮੰਨੋਗੇ ਜਾਂ ਆਪਣੀ ਜਿੱਤ ਤੇ ਪੱਕੇ ਰਹੋਗੇ। ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਚੰਦੂ ਇੱਕ ਵਾਰ ਜਿਹੜੀ ਗੱਲ ਅਸੀਂ ਕਹਿ ਦਿੰਨੇ ਆ ਉਹਦੇ ਤੇ ਪੱਕੇ ਰਹਿੰਦੇ ਆ, ਗੱਲ ਸੋਚ ਕੇ ਕਹਿੰਦੇ ਆ, ਮੁੜ ਕੇ ਗੱਲ ਬਦਲਣ ਦੀ ਲੋੜ ਨਹੀਂ ਪੈਂਦੀ। ਇਨਸਾਨ ਦਾ ਫਰਜ਼ ਹੈ ਗੱਲ ਉਹੀ ਕਰੇ ਜਿਹੜੀ ਉਹਨੇ ਨਿਭਾ ਦੇਣੀ ਹੋਵੇ, ਉਹ ਗੱਲ ਨਾ ਕਰੇ ਜਿਹੜੀ ਉਹਦੇ ਕੋਲ ਸਿਰੇ ਨਾ ਚੜ ਦੀ ਸਕਦੀ ਹੋਵੇ। ਚੰਦੂ ਦੀਵਾਨ ਸੜ ਬਲ ਕੇ ਕੋਲਾ ਹੋ ਗਿਆ, ਕਹਿੰਦਾ ਹੁਣ ਇੰਨੀ ਸਖਤੀ ਕਰਾਂਗਾ, ਇੰਨਾ ਦੁੱਖ ਦਿਆਂਗਾ ਕਿ ਆਪ ਨੂੰ ਮੰਨਣਾ ਪਏਗਾ। ਗੁਰੂ ਅਰਜਨ ਦੇਵ ਕਹਿਣ ਲੱਗੇ, ਚੰਦੂ ਦੀਵਾਨ ਤੂੰ ਆਪਣੀ ਕਰਨੀ ਕਰੀ ਜਾ, ਅਸੀਂ ਚੱਲੀ ਜਾ ਰਹੇ ਹਾਂ, ਅਸੀਂ ਉਹਦੇ ਹੁਕਮ ਵਿੱਚ ਆ। ਭਾਈ ਇੱਕ ਗੱਲ ਵਿਚਾਰਨ ਵਾਲੀ ਹੈ, ਪਹਿਲਾਂ ਵੀ ਬੜੇ ਸ਼ਹੀਦ ਹੋਏ ਨੇ ਪਰ ਗੁਰੂ ਅਰਜਨ ਦੇਵ ਦੇ ਮੁਕਾਬਲੇ ਦਾ ਕੋਈ ਸ਼ਹੀਦ ਨਹੀਂ। ਪ੍ਰਹਲਾਦ ਦੀ ਸਾਗੀ ਆਉਂਦੀ ਹੈ, ਬੜੀ ਦਿਲਚਸਪੀ ਨਾਲ ਅਸੀਂ ਸੁਣਦੇ ਹਾਂ। ਪ੍ਰਹਲਾਦ ਦਾ ਪਿਓ ਹਰਨਾਕਸ਼ ਆਪਣੇ ਪੁੱਤਰ ਨੂੰ ਕਹਿੰਦਾ, ਨਾਮ ਰਾਮ ਦਾ ਲੈਣਾ ਛੱਡ ਦੇ, ਮੇਰੀ ਗੱਲ ਮੰਨ, ਜਲ ਹਰਨਾਕਸ਼ ਥਲ ਹਰਨਾਕਸ਼ ਕਹਿਣਾ ਸ਼ੁਰੂ ਕਰ ਦੇ। ਪਰ ਪ੍ਰਹਲਾਦ ਨਹੀਂ ਮੰਨਦਾ, ਹਰਨਾਕਸ਼ ਹੁਕਮ ਦਿੰਦਾ, ਇਸ ਤੱਤੇ ਥੰਮ ਨਾਲ ਜੱਫੀ ਪਾ, ਜੇ ਤੇਰਾ ਰਾਮ ਤਗੜਾ ਹੋਏਗਾ ਤੈਨੂੰ ਬਚਾ ਲਵੇਗਾ। ਪ੍ਰਹਲਾਦ ਖਲੋਤਾ ਹੈ, ਥੰਮ ਲਾਲ ਹੈ ਸਾਹਮਣੇ, ਮੈਂ ਬੇਨਤੀ ਕਰ ਰਿਹਾ ਹਾਂ, ਮੁਕਾਬਲਾ ਕਰਨਾ ਹੈ ਕੁਰਬਾਨੀ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਦਾ ਅਤੇ ਪ੍ਰਹਲਾਦ ਦੀ ਸ਼ਹਾਦਤ ਦਾ। ਪ੍ਰਹਲਾਦ ਕੰਬ ਰਿਹਾ, ਇਹਨੂੰ ਪਤਾ ਹੈ ਤੱਤੇ ਥੰਮ ਨਾਲ ਲੱਗਾਂਗਾ, ਸੜ ਜਾਵਾਂਗਾ, ਜ਼ਿੰਦਗੀ ਖਤਮ ਹੋ ਜਾਏਗੀ। ਸਵਾਲ ਪੈਦਾ ਹੁੰਦਾ ਹੈ, ਕਹਿੰਦੇ ਭਗਵਾਨ ਨੇ ਪ੍ਰਹਲਾਦ ਦੀ ਮਦਦ ਕੀਤੀ ਹੈ, ਕੀੜੀ ਬਣ ਕੇ ਥੰਮ ਤੇ ਭਗਵਾਨ ਆਇਆ ਹੈ। ਆਵਾਜ਼ ਆਈ ਹੈ ਪ੍ਰਹਲਾਦ ਦੇ ਅੰਦਰ, ਉਹ ਪ੍ਰਹਲਾਦ ਤੇਰੇ ਸਾਹਮਣੇ ਕੀੜੀ ਥੰਮ ਤੇ ਤੁਰੀ ਜਾ ਰਹੀ ਹੈ, ਜੇ ਤੇਰੀ ਜ਼ਿੰਦਗੀ ਹੈ ਤੇ ਤੂੰ ਬਚੇਗਾ, ਜੇ ਕੀੜੀ ਬਚ ਸਕਦੀ ਹੈ ਤੱਤੇ ਥੰਮ ਨਾਲ ਲੱਗ ਕੇ ਤੈਨੂੰ ਵੀ ਤੱਤੀ ਵਾਹ ਨਹੀਂ ਲੱਗੇਗੀ। ਇਤਿਹਾਸ ਕਹਿੰਦਾ ਪ੍ਰਹਲਾਦ ਨੇ ਕੀੜੀ ਵੱਲੇ ਵੇਖ ਕੇ ਥੰਮ ਨੂੰ ਜੱਫੀ ਪਾਈ ਹੈ। ਇਹ ਭਾਈ ਰਵਾਇਤੀ ਪਾਸ ਆਖਿਆ ਜਾ ਸਕਦਾ ਹੈ, ਜਿਵੇਂ ਕੋਈ ਬੱਚਾ ਰਵਾਇਤੀ ਪਾਸ ਹੁੰਦਾ ਹੈ, ਉਹ ਪਰਚਾ ਸਹੀ ਤੇ ਨਹੀਂ ਕਰਦਾ ਪਰ ਉਹਦੀ ਮਦਦ ਕਰਦੇ ਨੇ ਸੱਜਣ, ਉਹਦੀ ਮਦਦ ਕਰਦੇ ਨੇ ਅਧਿਆਪਕ ਤੇ ਉਹਨੂੰ ਪਾਸ ਕਰ ਦਿੰਦੇ ਨੇ, ਇਹ ਹੈ ਰਵਾਇਤੀ ਪਾਸ। ਪਰ ਗੁਰੂ ਅਰਜਨ ਦੇਵ ਮਹਾਰਾਜ ਦੇ ਸਾਹਮਣੇ ਤੱਤੀ ਤਵੀ ਤਪ ਰਹੀ ਹੈ, ਲਾਲ ਤਵੀ ਹੈ, ਇੱਕ ਲਾਗੇ ਕੜਾਈ ਹੈ, ਉਹਦੇ ਥੱਲੇ ਵੀ ਅੱਗ ਬਲਦੀ ਹੈ, ਉਹਦੇ ਵਿੱਚ ਰੇਤ ਹੈ। ਪਰ ਭੁੰਜੇ ਨੂੰ ਹੁਕਮ ਹੈ ਗੁਰਦਿੱਤੇ ਨੂੰ, ਭਈ ਮਹਾਰਾਜ ਦੇ ਸੀਸ ਉੱਤੇ, ਮਹਾਰਾਜ ਦੇ ਸਾਰੇ ਸਰੀਰ ਉੱਤੇ ਰੇਤ ਦੇ ਕਰਛੇ ਭਰ ਭਰ ਪਾਈ ਜਾ, ਥੱਲੇ ਤੱਤੀ ਤਵੀ ਹੈ। ਗੁਰੂ ਅਰਜਨ ਦੇਵ ਮਹਾਰਾਜ ਹਰੀ ਦਾ ਸ਼ੁਕਰ ਕਰਕੇ ਉਹ ਤੱਤੀ ਤਵੀ ਤੇ ਬੈਠੇ ਨੇ। ਇਹ ਹੈ ਅਸਲ ਪਾਸ, ਇਹ ਹੈ ਲਸਾਨੀ ਸ਼ਹੀਦ। ਸ਼ਹੀਦ ਬੜੇ ਨੇ ਪਰ ਗੁਰੂ ਅਰਜਨ ਦੇਵ ਮਹਾਰਾਜ ਦਾ ਮੁਕਾਬਲਾ ਕਰਨਾ ਕੋਈ ਸ਼ਹੀਦ ਇਹਨਾਂ ਦੇ ਤੁਲ ਨਹੀਂ ਹੋ ਸਕਦਾ। ਤੱਤੀ ਤਵੀ ਤੇ ਬੈਠੇ ਕਿਵੇਂ ਹਰੀ ਦਾ ਸ਼ੁਕਰ ਕਰ ਰਹੇ ਨੇ, ਕਿਵੇਂ ਉਹ ਰੱਬ ਦਾ ਪਾਣਾ ਮਰ ਰਹੇ ਨੇ, ਕਿਵੇਂ ਗੁਰੂ ਨਾਨਕ ਦੀ ਸਿੱਖੀ ਨੂੰ ਅੱਗੇ ਚਲਾਉਣ ਲਈ ਇੱਕ ਸਿੱਖੀ ਦਾ ਸਿਧਾਂਤ ਵੰਡ ਰਹੇ ਨੇ। ਉਸ ਵਕਤ ਦਾ ਸੀਨ ਕਵੀ ਦੀ ਕਲਮ ਨੇ ਜਿਵੇਂ ਬਿਆਨ ਕੀਤਾ, ਮੇਰੇ ਸਾਥੀ ਇਉਂ ਬਿਆਨ ਕਰ ਰਹੇ ਨੇ, ਸੁਣੀਏ।
ਬੈਠਾ ਤੱਤੀ ਲੋਬੇ ਸਤਿਗੁਰ ਮਟਾ ਦਿੱਤੇ, ਸੰਗੀ ਵਾਰ ਦਰਸ਼ੀ ਤੋ ਜਨਤ ਕੀ ਸੂਰਾ ਬੈਠਾ ਬਲਦੀਆਂ ਲਾਟਾਂ ਤੇ ਮੇਰਾ ਪਰ ਕ੍ਰਿਸ਼ਨ ਜੀ ਸੋਹਣਾ ਚੰਨ ਅਸਮਾਨੀ ਦਾ ਤੱਤੀ ਲੋਤੇ ਸਿਰ ਵਿੱਚ ਰੇਤ ਦੀ ਤੱਤੀ ਪੈਂਦੀ ਹੈ
ਸਾਰੀਆਂ ਸ਼ਕਤੀਆਂ ਜਰ ਰਹੇ ਸਨ। ਹੁਣ ਇੱਥੇ ਇੱਕ ਸਵਾਲ ਪੈਦਾ ਹੁੰਦਾ ਹੈ, ਸਾਡੇ ਕਈ ਲਿਖਾਰੀ, ਕਈ ਬੁਲਾਰੇ, ਕਈ ਪ੍ਰਚਾਰਕ ਕਹਿੰਦੇ ਨੇ ਕਿ ਗੁਰੂ ਅਰਜਨ ਦੇਵ ਮਹਾਰਾਜ ਨੂੰ ਸਜ਼ਾ ਵਧਾਉਣ ਲਈ ਚੰਦੂ ਦੀਵਾਨ ਨੇ ਕਿਹਾ ਕਿ ਗੁਰੂ ਅਰਜਨ ਦੇਵ ਨੂੰ ਗਾਈ ਦੀ ਖੱਲ ਵਿੱਚ ਮੜ ਦਿਓ। ਗੁਰੂ ਅਰਜਨ ਦੇਵ ਡਰ ਗਏ, ਉਹਨਾਂ ਇਸ ਡਰ ਤੋਂ ਬਚਣ ਲਈ ਆਖਿਆ ਸੀ ਰਾਵੀ ਚ ਇਸ਼ਨਾਨ ਕਰਨਾ। ਇਹ ਦੋਵੇਂ ਗੱਲਾਂ ਮਿੱਤਰੋ ਇਤਿਹਾਸਕ ਤੌਰ ਤੇ ਗਲਤ ਹੈ। ਨਾ ਚੰਦੂ ਨੇ ਆਖਿਆ ਕਿ ਗਾਈ ਦੇ ਚੰਮ ਵਿੱਚ ਮੜੋ ਤੇ ਨਾ ਗੁਰੂ ਅਰਜਨ ਦੇਵ ਇਸ ਤੋਂ ਡਰੇ ਨੇ, ਨਾ ਗੁਰੂ ਅਰਜਨ ਦੇਵ ਨੇ ਆਖਿਆ ਅਸੀਂ ਇਸ਼ਨਾਨ ਕਰਨਾ। ਇਹ ਇਸ਼ਨਾਨ ਕਰਨਾ ਨਹੀਂ ਆਖਿਆ, ਇਸ਼ਨਾਨ ਕਰਾਇਆ ਗਿਆ ਇਸ ਲਈ ਕਿ ਜਦੋਂ ਸੜੇ ਹੋਏ ਸਰੀਰ ਤੇ ਠੰਡਾ ਪਾਣੀ ਪਵੇਗਾ ਸ਼ਕਤੀ ਹੋਰ ਵਧੇਗੀ, ਤਕਲੀਫ਼ ਹੋਰ ਵਧੇਗੀ, ਖੋਰਿਆ ਸਾਡੀ ਈਨ ਮੰਨ ਜਾਣ। ਗੁਰੂ ਅਰਜਨ ਦੇਵ ਨੂੰ ਜਲਾਦਾਂ ਨੇ ਇੱਥੋਂ ਚੁੱਕਿਆ, ਰਾਵੀ ਦੇ ਪਾਣੀ ਵਿੱਚ ਡੋਬ ਡੋਬ ਕੇ ਤਸੀਹੇ ਦਿੱਤੇ ਨੇ। ਗੁਰੂ ਅਰਜਨ ਦੇਵ ਦਾ ਸਰੀਰ ਕਹਿੰਦੇ ਠੰਡੇ ਪਾਣੀ ਨਾਲ ਫਟ ਗਿਆ। ਹੁਣ ਕਈ ਸਵਾਲ ਕਰਦੇ ਨੇ ਵੀ ਜੇਠ ਸੁਦੀ ਚਲੋ ਤੁਹਾਡੇ ਗੁਰ ਦਾ ਤਿਉਹਾਰ ਹੈ, ਉਹਨਾਂ ਦਾ ਗੁਰਪੁਰਬ ਹੈ, ਉਸ ਦਿਨ ਤੇ ਮਿੱਠਾ ਪਾਣੀ ਕਿਉਂ ਪਿਆ ਜਾਂਦਾ? ਮੋਟੀ ਗੱਲ ਹੈ, ਸਾਫ਼ ਜਵਾਬ ਹੈ। ਕਿਸੇ ਡਾਕਟਰ ਨੂੰ, ਵੈਦ ਨੂੰ ਪੁੱਛੋ ਭਾਈ ਲੋਹੇ ਨਾਲ ਸੜਿਆ ਹੋਏ ਸਰੀਰ ਉਹਦੇ ਤੇ ਗੁੜ ਜਾਂ ਸ਼ੱਕਰ ਦਾ ਪਾਣੀ ਘੋਲ ਕੇ ਪਾਇਆ ਜਾਏ ਤੇ ਠੰਡ ਵਰਦੀ ਹੈ। ਵਿਦਵਾਨਾਂ ਨੇ ਫੈਸਲਾ ਕੀਤਾ ਹੈ ਕਿ ਗੁਰੂ ਅਰਜਨ ਦੇਵ ਦਾ ਜੋ ਹਿਰਦਾ ਹੈ ਉਹਦੇ ਸਿੱਖਾਂ ਦਾ ਹਿਰਦਾ ਹੈ। ਉਹਨਾਂ ਦੀ ਸ਼ਹੀਦੀ ਵਾਲੇ ਦਿਹਾੜੇ ਉਹ ਮਿੱਠਾ ਪਾਣੀ, ਗੁੜ ਦਾ ਪਾਣੀ, ਸ਼ੱਕਰ ਦਾ ਪਾਣੀ ਉਹਨਾਂ ਦੀ ਸੰਗਤ ਨੂੰ ਪਿਆਇਆ ਜਾਏ। ਜਦ ਸਿੱਖਾਂ ਦੀ ਸੰਗਤ ਦਾ ਹਿਰਦਾ ਠੰਡ ਹੋਵੇ, ਗੁਰੂ ਦੇ ਸਿੱਖਾਂ ਦਾ ਹਿਰਦਾ ਠੰਡਾ ਹੋਵੇ, ਉਹ ਠੰਡ ਗੁਰੂ ਅਰਜਨ ਦੇਵ ਨੂੰ ਪਹੁੰਚੇਗੀ। ਇਹੀ ਵਜ੍ਹਾ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਹੀਦੀ ਪੁਰਬ ਉੱਤੇ ਮਿੱਠਾ ਪਾਣੀ ਪਿਆ ਜਾਂਦਾ ਹੈ, ਪਿੰਡ ਪਿੰਡ ਛਬੀਲਾਂ ਲਾਈਆਂ ਜਾਂਦੀਆਂ ਨੇ। ਸਿਆਣੇ ਲੋਕ ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਹੈ, ਭਾਵੇਂ ਉਹ ਖੰਡ ਦਾ ਸ਼ਰਬਤ ਕਰਦੇ ਨੇ ਉਹਦੇ ਵਿੱਚ, ਭਾਵੇਂ ਇੱਕ ਮੁੱਠ ਸ਼ੱਕਰ ਦੀ ਪਾਉਂਦੇ ਨੇ, ਭਾਵੇਂ ਇੱਕ ਪਾਈਆ ਗੁੜ ਪਾਉਂਦੇ ਨੇ, ਇਸ ਲਈ ਪਾਉਂਦੇ ਨੇ ਕਿ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਨੂੰ, ਉਹਨਾਂ ਦੀ ਜ਼ਿੰਦਗੀ ਦੀ ਸ਼ਕਤੀ ਨੂੰ ਠੰਡ ਪਹੁੰਚਾਉਣ ਲਈ ਸਿੱਖਾਂ ਦੇ ਹਿਰਦੇ ਠੰਡੇ ਕੀਤੇ ਜਾਣ। ਇਹ ਇਤਿਹਾਸ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਨੂੰ ਰਾਵੀ ਦੇ ਪਾਣੀ 'ਚ ਡੋਬਿਆ ਗਿਆ, ਉਹਦੇ 'ਚ ਜਦੋਂ ਡੋਬਿਆ ਗਿਆ ਗੁਰੂ ਮਹਾਰਾਜ ਦਾ ਸਰੀਰ ਫਟਿਆ ਤੇ ਮਹਾਰਾਜ ਦੀ ਜਿਹੜੀ ਸੀ ਰੂਹ ਉਹ ਆਕਾਸ਼ ਨੂੰ ਉੱਡੀ ਹੈ। ਇੱਥੋਂ ਜਿਹੜੇ ਸਿੱਖ ਗੁਰੂ ਅਰਜਨ ਦੇਵ ਨਾਲ ਗਏ ਸਨ ਉਹ ਆਏ ਨੇ ਵਾਪਸ, ਅਕਾਲ ਤਖ਼ਤ ਦੇ ਸਾਹਮਣੇ ਦੀਵਾਨ ਲੱਗਾ ਹੋਇਆ, ਮਾਤਾ ਜੀ ਉਡੀਕਦੇ ਸਨ, ਸਿੱਖ ਉਡੀਕਦੇ ਸਨ, ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਉਡੀਕਦੇ ਸਨ। ਇਤਿਹਾਸਕਾਰ ਦਾ ਕਥਨ ਹੈ ਇਹ ਸਾਰੀ ਕਹਾਣੀ, ਕਿਉਂਕਿ ਬਾਬਾ ਬਿਧੀ ਚੰਦ ਨਾਲ ਗਏ ਸਨ, ਪ੍ਰਾਣਾ ਜੀ ਨਾਲ ਗਏ ਸਨ, ਬਾਬਾ ਜੇਠਾ ਜੀ ਨਾਲ ਗਏ ਸਨ, ਹੋਰ ਵੀ ਨਿਗਾਹਾ ਜੀ ਨਾਲ ਗਏ ਸਨ, ਇਹਨਾਂ ਮੁਖੀਆਂ ਦੇ ਮੁਖੀ ਸਨ। ਬਾਬਾ ਬਿਧੀ ਚੰਦ ਜੀ ਇਹਨਾਂ ਗੁਰੂ ਕੀ ਸੰਗਤ ਵਿੱਚ ਖਲੋ ਕੇ, ਗੁਰੂ ਕੀ ਹਜ਼ੂਰੀ ਵਿੱਚ ਖਲੋ ਕੇ, ਮਾਤਾ ਜੀ ਦੇ ਸਾਹਮਣੇ ਖਲੋ ਕੇ ਜੋ ਕੁਝ ਅੱਖੀ ਵੇਖਿਆ ਸੀ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਬਾਰੇ, ਉਹ ਸਾਰਾ ਸੀਨ ਜਿਵੇਂ ਆਖਿਆ ਇਸ ਆਖਰੀ ਛੰਦ ਵਿੱਚ ਇਉਂ ਬੇਨਤੀ ਕੀਤੀ ਜਾ ਰਹੀ ਹੈ। ਸੁਣੀਏ ਇਉਂ ਬੇਨਤੀ ਕੀਤੀ ਗਈ ਹੈ।
ਜੀ ਦੀਵਾਨ ਵਿੱਚ ਆ ਕੇ ਬਿਧੀ ਚੰਦ ਨੇ ਦਸੀ ਸਹਿਜ ਨਾਲ ਗੱਲ ਸੋਚ ਮੰਦ ਨੇ ਪਾਏ ਤੰਬੂ ਜਾਣੇ ਵੱਡੇ ਵੱਡੇ ਫੰਦ ਨੇ ਸ਼ਾਹੀ ਹਾਕਮਾਂ ਦੀ ਟੋਲੀ ਰਿਸ਼ਵਤੋਂ ਨਾ ਬਚੀ ਹੈ ਸਾਰੇ ਵਿੱਚ ਦੀ ਲਾਹੌਰ ਹਾਹਾਕਾਰ ਮੱਚੀ ਹੈ ਸ਼ਾਹੀ ਵੱਡੇ ਨਾ ਕਰੇ ਵਿਕਲੇ ਹੱਥ ਤੋਂ ਜਿਵੇਂ ਲੱਗੇ ਨਾ ਦਵਾਈ ਬਿਨਾਂ ਪੱਥ ਤੋਂ ਇਹਨੂੰ ਸਾਫ ਨਹੀਂ ਬਗੈਰ ਸੱਚੀ ਸੱਥ ਤੋਂ ਇਹ ਤਾਂ ਨਾਨਕ ਗੁਰੂ ਦੇ ਕਾਰਨ ਹੁਣ ਨਾਲ ਹੈ ਵਿੱਚ ਜਹਾਂਗੀਰ ਜਾਪ ਦਾ ਕਸੂਰਵਾਰ ਹੈ ਜੀ ਦੀਵਾਨ ਵਿੱਚ ਆ ਕੇ ਬਿਜੀ ਚੰਦ ਨੇ ਦਸੀ ਸਹਿਜ ਨਾਲ ਗੱਲ ਸੋਚ ਮੰਦ ਨੇ ਪਾਏ ਤੰਦੂ ਜਾਣੇ ਵੱਡੇ ਵੱਡੇ ਫੰਦ ਨੇ ਸ਼ਾਹੀ ਹਾਕਮਾਂ ਦੀ ਟੋਲੀ ਰਿਸ਼ਵਤੋਂ ਨਾ ਬਚੀ ਹੈ ਸਾਰੇ ਵਿੱਚ ਦੀ ਲਾਹੌਰ ਹਾਹਾਕਾਰ ਮੱਚੀ ਹੈ ਤਾੜੀ ਵੱਜੇ ਨਾ ਕਰੇ ਵੀ ਕੱਲੇ ਹੱਥ ਤੋਂ ਜਿਵੇਂ ਲੱਗੇ ਨਾ ਦਵਾਈ ਬਿਨਾਂ ਪੱਥ ਤੋਂ ਇਹਨੂੰ ਸਾਫ ਨਹੀਂ ਬਗੈਰ ਸੱਚੀ ਸੱਥ ਤੋਂ ਇਹ ਤਾਂ ਨਾਨਕ ਗੁਰੂ ਦੇ ਕਾਰਨ ਨੂੰ ਮੰਗਾ ਰਿਹਾ ਹੈ ਵਿੱਚ ਜਹਾਂਗੀਰ ਜਾਪ ਦਾ ਕਸੂਰਵਾਰ ਹੈ ਪਹਿਲਾਂ ਜਹਾਂਗੀਰ ਨਾਲ ਗੱਲ ਹੋਈ ਸੀ ਜਹਾਂਗੀਰ ਨਾਲ ਗੱਲ ਹੋਈ ਸੀ ਕਿਵੇਂ ਚਾਈ ਦੀ ਸੰਭਾਲ ਗੱਲ ਹੋਈ ਸੀ ਜੀ ਸੁਧਾਰਨੀ ਹੈ ਚਾਰ ਗੱਲ ਹੋਈ ਸੀ ਜੀ ਵਿਰੋਧੀਆਂ ਦੀ ਟੋਲੀ ਲੱਕ ਬੰਨ ਮੱਚੀ ਹੈ ਸਾਰੇ ਵਿੱਚ ਦੀ ਲਾਹੌਰ ਹਾਹਾਕਾਰ ਮੱਚੀ ਹੈ ਸੇਵਕ ਜਹਾਂਗੀਰ ਅੰਦਰ ਬਾਕੀ ਖੁਸਰੋ ਤੁਸਾਂ ਨਾਲ ਰੋਟੀ ਖਾਂਦਾ ਆ ਸੱਤ ਗੋਲ ਠੀਕ ਠਾਕ ਸਮਝਾਉਂਦਾ ਆ
ਸ਼ਹੀਦਾਂ ਤੇ ਮਾਣ ਕਰਦੀ ਹੈ ਪਰ ਸਾਨੂੰ ਇਹ ਮਾਣ ਹੈ ਕਿ ਗੁਰੂ ਅਰਜਨ ਦੇਵ ਲਸਾਨੀ ਸ਼ਹੀਦ ਹੈ ਨਾ ਇਸ ਦਾ ਮੁਕਾਬਲਾ ਕੋਈ ਕਰ ਸਕਿਆ ਤੇ ਨਾ ਕਰ ਸਕੇਗਾ ਏਡੀ ਵੱਡੀ ਮਹਾਨ ਸ਼ਹਾਦਤ ਯਾਰ ਉਹ ਤੱਤੀ ਤਵੀ ਤੇ ਬਹਿ ਜਾਣਾ ਤੇ ਜਾਪ ਕਰੀ ਜਾਣਾ ਉੱਭਰ ਜਾਣਾ ਦੇਗ ਵਿੱਚ ਬੈਠ ਕੇ ਛਾਲੇ ਛਾਲੇ ਸਰੀਰ ਹੋ ਜਾਣਾ ਗੋਤੇ ਦੇ ਦੇ ਕੇ ਕਿਨੇ ਡੁੱਬਣਾ ਸਰੀਰ ਫਟਣਾ ਬਹੁਤ ਵੱਡੀ ਮਹਾਨ ਸ਼ਹਾਦਤ ਹੈ ਨਾ ਇਸ ਦਾ ਮੁਕਾਬਲਾ ਕੋਈ ਕਰ ਸਕਿਆ ਨਾ ਮੁਕਾਬਲਾ ਕਰੇਗਾ ਆਓ ਸਿਰ ਚੁਕਾਈਏ ਗੁਰੂ ਅਰਜਨ ਦੇਵ ਮਹਾਰਾਜ ਨੂੰ ਤੇ ਬੁਲਾਈਏ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।